मन तन वस्या सोई। जय जयकार करे सब कोई, गुरपुरे की वड्याई, गुरपुरे की वड्याई। सारे बोलो, ताकी कीमत कही न जाए। सारे बोलो प्यारे हो, ताकी कीमत कही न जाए। तू पारो स्वामी मेरा, संता परवासा तेरा, नानक प्रभ शरणाई, मुख निंदक कैशाई, गुरपुरे की वड्याई। सर बोलो, गुरपुरे की वड्याई। फिर बोलो, गुरपुरे की वड्याई। सारी संगत बड़े प्यार दे नाल गुरु फतेह दी सांझ करो, जोड़ो दोवें हाथ प्यार नाल, फतेह बुलाओ जी, आखो वाहिगुरु जी का खालसा वाहिगुरु जी की फतेह। नतनवें शहर दियां संगतां दे कीर्तन राही दर्शन करन दा मेरे गरीब नूं पहली बारी सुभाग प्राप्त हो रहा है। आओ थोड़ा जिहा समा मन बिरतियां टिका के बहण दा यतन करिए। गुरु जी दियां वडियाईयां विच जुड़े सारे पहले शब्द, पर उस तों बाद कुछ कु बेनतियां करनियां गुरु जी कराउण, सेवा लैण, बख्शिश करन। थोड़ा थोड़ा संगत नूं बेनती अगे अगे आ जाओ, भैणां नूं भी बेनती थोड़ा थोड़ा गां हो जाओ, आपां सब ने रल मिल के कीर्तन करना। ते सारे प्यार विच कृपा करियो, कौन ने मेरे सतगुरु, सारी संगत बोलियो जी प्यार विच ते गूंजवी आवाज विच ये बेनती मान्यो सारे।
रज के बोलो जी, गुरपुरा पाया, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਪ੍ਰਖਾ ਬੁਝੰਤੀਆਂ
ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਪ੍ਰਖਾ ਬੁਝੰਤੀਆਂ
ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ ਗੁਰ ਪੂਰਾ ਸੁਣ ਯਾਰ ਹਮਾਰੇ ਸੱਜਣ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ
ਇੱਕ ਕਰੋ ਬੇਨੰਤੀਆਂ
ਇੱਕ ਕਰੋ ਬੇਨੰਤੀਆਂ
ਇੱਕ ਕਰੋ
ਇਸ ਮੋਹਨ ਲਾਲ ਪਿਆਰੇ ਇਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆਂ
ਹਾਂ ਫਿਰੋ ਖੋਜੰਤੀਆਂ
ਇਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆਂ ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ ਨਾਨਕ ਲਗੀਆਂ ਵਾਲਾ ਗੁਰ ਪੂਰਾ ਪਾਇਆ ਗੁਰ ਪੂਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ ਇਸ ਦਸ ਪਿਆਰੇ ਸਿਰ ਤਰੀ ਉਤਾਰੇ ਇਸ ਦਸ ਪਿਆਰੇ ਸਿਰ ਤਰੀ ਉਤਾਰੇ ਇੱਕ ਪੌੜੀ ਦਰਸ਼ਨ ਦੀ ਜੈ
ਇੱਕ ਪੌੜੀ ਦਰਸ਼ਨ ਦੀ ਜੈ
ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਵੀ ਨਾ ਤੇਰੀ ਜੈ
ਇੱਕ ਤਿਲ ਵੀ ਨਾ ਤੇਰੀ ਜੈ
ਪ੍ਰਭ ਸਿਉ ਮਨ ਲੀਣਾ ਜਿਉ ਜਲ ਮੀਣਾ ਚਾਤ੍ਰਿਕ ਜਿਵੇਂ ਤੇ ਸੰਤੀਆਂ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤ੍ਰਿਖਾ ਬੁਝੰਤੀਆਂ ਸਗਲੀ ਤ੍ਰਿਖਾ ਬੁਝੰਤੀਆਂ ਪੜੋ ਸਰ ਗੁਰ ਪੂਰਾ ਪਾਇਆ ਗੁਰ ਪੂਰਾ ਪਾ
ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ
ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤ੍ਰਿਖਾ ਬੁਝੰਤੀਆਂ
ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤ੍ਰਿਖਾ
ਬੁਝੰਤੀਆਂ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤ੍ਰਿਖਾ ਬੁਝੰਤੀਆਂ
ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤ੍ਰਿਖਾ
ਕਰੋ ਕਰੋ ਕੀਰਤਨ ਪਿਆਰ ਨਾਲ ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ ਗੱਜ ਕੇ ਪੂਰਾ ਪਾਇਆ ਗੁਰ ਪੂਰਾ ਪਾਇਆ ਨਾਰਾਇਣ ਨਰਪਤ ਨਮਸਕਾਰੇ ਬਲ ਬਲ ਜਾਈਏ ਗੁਰ ਕੋ ਬਲ 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 ਜਾਈਏ ਬਲ 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 ਜਾਈਏ ਹੋ ਬਲ ਬਲ ਜਾਈਏ ਐਸੇ ਗੁਰ ਕੋ ਐਸੇ ਗੁਰ ਕੋ ਗੁਰ ਕੋ ਐਸੇ ਗੁਰ ਕੋ ਹਰ ਸੱਜਣ ਸੁਆਮੀ ਮੋਰਾ ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਣ ਐਸੇ ਗੁਰ ਕੋ
ਐਸੇ ਬੋਲੋ
ਐਸੇ ਗੁਰ ਕੋ
ਐਸੇ ਗੁਰ ਕੋ
ਕੌਣਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾਚ ਤਾਰੇ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਐਸੇ ਗੁਰ ਕੋ
ਐਸੇ ਗੁਰ ਲੋ
ਐਸੇ ਗੁਰ ਕੋ
ਐਸੇ ਗੁਰ ਕੋ ਐਸੇ ਗੁਰ ਕੋ
ਕੱਟ ਕੱਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ 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 ਨਾਨਕ ਦਾ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਬੋਲੋ ਐਸੇ ਗੁਰ ਕੋ
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 ਬੋਲੋਗੇ ਮੇਰੇ ਤੋਂ ਬਾਅਦ ਵੀਰ ਫਿਰ ਭੈਣਾਂ ਪਾਇਓ ਗੁੰਜਾਂ ਚੰਦ ਕਮੈਂਟ ਨੇ ਪੂਰਾ ਪੂਰਾ ਲਾਹਾ ਲੈਣਾ ਇਹ ਬੇਨਤੀ ਹੈ ਸਭ ਨੂੰ ਸਾਰੇ ਗੱਜ ਕੇ ਮੇਰੇ ਤੋਂ ਬਾਅਦ ਵੀਰ ਫਿਰ ਭੈਣਾਂ ਬੋਲਿਓ
ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ
ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਭੈਣਾ ਬੋਲੋ
ਗੁਰ ਕੋ ਬਲ
ਇੱਕ ਬੇਨਤੀ ਥੋੜ੍ਹਾ ਨਾ ਗੱਜ ਕੇ ਕੀਰਤਨ ਕਰੋ ਗੱਜ ਕੇ ਇੱਕ ਇੱਕ ਚੋਂ ਤਿੰਨਾਂ ਤਿੰਨਾਂ ਚੌਵਾਂ ਚੌਵਾਂ ਦੀ ਆਵਾਜ਼ ਆਵੇ ਗੱਜ ਕੇ ਬੋਲੋ
ਹੋ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ
ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ
ਬੋਲੋ
से गुर को बल 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 जाइए हो ऐसे 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 गुर को बल बल हो बल बल बोलो बल 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 गज के बल 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 जाइए बल 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 जाइए बल 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 बलिहारी गुरु अपने त्योहारी सतवार जिन मानस ते देवते किए करत न लागी वार बल 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 जाइए
गुर को बल बल जाइए ऐसे गुर को बल बल जाइए
बोलो भैणा गुर को बल बल नारायण नरपत नमस्कार ऐसे गुर को बल बल जाइए मुकत मोहे तारे गुर पूरा पाया गुर पूरा पाया करो कृपा गुर पूरा जन नानक गुर पूरा पाया सगली त्रिखा बुझंतिया जन नानक गुर पूरा पाया
अजय भी सारियां दी आवाज नहीं आ रही अजय भी कई ढिला बोल रहे हो अजय भी सारे नहीं बोल रहे
वाहेगुरु 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 वाहेगुरु। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰ ਪੂਰਾ ਪਾਇਆ ਗੁਰ ਪੂਰਾ ਪਾਇਆ ਬੋਲੋ ਗੁਰ
ਪੂਰਾ ਪਾਇਆ ਗੁਰ ਪੂਰਾ ਪਾਇਆ
ਸਾਰੀ ਸੰਗਤ ਸਤਿਗੁਰਾਂ ਦੇ ਪਿਆਰ ਔਰ ਸਤਿਕਾਰ ਦੇ ਵਿੱਚ ਕਰੋ ਆਪੋ ਆਪਣੀ ਰਸਨਾ ਨੂੰ ਪਵਿੱਤਰ ਸਾਰੀ ਸੰਗਤ ਚੜ੍ਹਦੀ ਕਲਾ ਨਾਲ ਗੂੰਜਵੀਂ ਆਵਾਜ਼ ਵਿੱਚ ਮਾਲਕ ਜੀ ਦਾ ਸਤਿਕਾਰ ਕਰਦੇ ਹੋਏ ਅਦਬ ਕਰਦੇ ਹੋਏ ਇੱਕ ਵਾਰੀ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ
ਅਗਰ ਅਜੇ ਵੀ ਕੋਈ ਰਹਿ ਗਿਆ ਬਚਨ ਮੰਨੋ ਇੱਕ ਵਾਰੀ ਸਾਰੀ ਸੰਗਤ ਤੱਕ ਵਾਹਿਗੁਰੂ
ਵਾਹਿਗੁਰੂ
ਫਿਰ ਬੋਲੋ ਸਾਰੇ
ਵਾਹਿਗੁਰੂ
ਬੜੇ ਪਿਆਰ ਵਿੱਚ ਤੁਸੀਂ ਸਾਰਿਆਂ ਨੇ ਹੁਣੇ ਸਤਿਗੁਰਾਂ ਦੀ ਵਡਿਆਈ ਕੀਤੀ ਇੰਨਾ ਪੂਰਾ ਮੇਰਾ ਸਤਿਗੁਰੂ ਇੰਨਾ ਵੱਡਾ ਮੇਰਾ ਸਤਿਗੁਰੂ ਉਦਾਂ ਤਾਂ ਵਡਿਆਈਆਂ ਪੂਰੀਆਂ ਕੋਈ ਵੀ ਨਹੀਂ ਕਰ ਸਕਦਾ ਕਿੰਨੇ ਵੱਡੇ ਨੇ ਕੋਈ ਪੂਰੀ ਵਡਿਆਈ ਨਹੀਂ ਦਾਸ ਕੀ ਅੱਜ ਨੇ ਤੁਸੀਂ ਕੀ ਜਿੰਨੀ ਸ੍ਰਿਸ਼ਟੀ ਹੈ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਨੇ ਇੱਕ ਇੱਕ ਜੀਵ ਇੱਕ ਇੱਕ ਪ੍ਰਾਣੀ ਦੇ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ ਸੁਣਿਓ ਧਿਆਨ ਨਾਲ ਅਤੇ ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਕਰੋੜਾਂ ਕਰੋੜਾਂ ਜੀਵਾਂ ਲੱਗ ਜਾਣ ਅਤੇ ਪੂਰੀ ਸ੍ਰਿਸ਼ਟੀ ਦਾ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰਨ ਕਰ ਲਵੇ ਕਹਿੰਦੇ ਵਾਹਿਗੁਰੂ
ਵਾਹਿਗੁਰੂ
ਅਤੇ ਕਰੋੜਾਂ ਕਰੋੜਾਂ ਜਨਮ ਧਾਰਨ ਕਰਕੇ ਵੀ ਇੰਨੀਆਂ ਜੀਭਾਂ ਨਾਲ ਗੁਰੂ ਸਾਹਿਬ ਦੀਆਂ ਵਡਿਆਈਆਂ ਕਰਨ ਲੱਗ ਪਵੇ ਵਡਿਆਈਆਂ ਦਾ ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ ਕਹਿੰਦੇ ਵਾਹਿਗੁਰੂ
ਵਾਹਿਗੁਰੂ
ਪਰ ਆਓ ਚੰਦ ਕੁ ਮਿੰਟ ਪੂਰੇ ਦੀ ਵਡਿਆਈ ਕਰਨ ਦਾ ਯਤਨ ਕਰੀਏ ਔਰ ਵਡਿਆਈ ਇਸ ਵਾਸਤੇ ਨਹੀਂ ਕਰਨੀ ਕਿ ਅਸੀਂ ਕਿਤੇ ਉਹਦੀ ਵਡਿਆਈ ਦਾ ਅੰਤ ਪਾਉਣਾ ਨਹੀਂ ਵਡਿਆਈ ਇਸ ਵਾਸਤੇ ਕਰਨੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੀ ਨੇੜਤਾ ਉਹਦੇ ਨਾਲ ਬਣ ਜਾਵੇ ਕਹਿੰਦੇ ਵਾਹਿਗੁਰੂ
ਵਾਹਿਗੁਰੂ
ਵਡਿਆਈ ਇਸ ਵਾਸਤੇ ਨਹੀਂ ਕਿ ਪੂਰੇ ਦਾ ਕੋਈ ਅੰਤ ਨਹੀਂ ਅੰਤ ਤੇ ਪਾ ਹੀ ਨਹੀਂ ਸਕਦਾ ਕੋਈ ਆਓ ਚੰਦ ਕੁ ਮਿੰਟ ਵਡਿਆਈਆਂ ਕਰਨ ਦਾ ਯਤਨ ਕਰੀਏ ਵਡਿਆਈ ਇਸ ਵਾਸਤੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਮਨ ਦੇ ਉੱਤੋਂ ਪਾਪਾਂ ਦੀ ਮੈਲ ਥੋੜ੍ਹੀ ਬਾਹਲੀ ਹਲਕੀ ਹੋ ਜਾਵੇ ਕਹਿੰਦੇ ਵਾਹਿਗੁਰੂ ਹੈ
ਵਾਹਿਗੁਰੂ
ਹੈਂਜੀ ਸਾਡੀ ਉਹਦੇ ਨਾਲ ਮਿੱਤਰਤਾ ਹੀ ਪੈ ਜਾਵੇ ਤਾਂ ਕਰਕੇ ਵਡਿਆਈ ਏਡੇ ਵੱਡੇ ਨੇ ਮੇਰੇ ਸਤਿਗੁਰੂ ਜਿਨ੍ਹਾਂ ਦੀ ਗੋਦ ਦੇ ਵਿੱਚ ਤੁਸੀਂ ਬੈਠੇ ਹੋ ਹਾਜ਼ਰ ਨਾਜ਼ਰ ਜੀਂਦਾ ਜਾਗਦਾ ਬੋਲਦਾ ਗੁਰੂ ਨਾਨਕ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਏਡਾ ਵੱਡਾ ਮੇਰਾ ਸਤਿਗੁਰੂ ਇੰਨਾ ਪੂਰਾ ਮੇਰਾ ਸਤਿਗੁਰੂ ਤੁਸੀਂ ਪਿਆਰ ਵਿੱਚ ਉਹਦੇ ਵੱਲ ਇੱਕ ਕਦਮ ਵਧਾਓ ਇੱਕ ਕਦਮ ਅਤੇ ਮੇਰਾ ਸਤਿਗੁਰੂ ਕਰੋੜਾਂ ਕਦਮ ਅਗਾਂਹ ਹੋ ਕੇ ਬੌੜਦਾ ਕਹਿੰਦੇ ਵਾਹਿਗੁਰੂ ਹੈ ਇੱਥੇ ਮੈਂ ਚੰਦ ਕੁ ਮਿੰਟ ਲਾਵਾਂਗਾ ਗੁਰੂ ਜੀ ਲਵਾਉਣ ਏਡੇ ਵੱਡੇ ਨੇ ਸਤਿਗੁਰੂ ਕਮਾਲ ਹੋ ਗਈ ਕਮਾਲ ਅਸੀਂ ਸਭ ਤੋਂ ਜ਼ਿਆਦਾ ਪਿਆਰ ਆਪਣੇ ਪਰਿਵਾਰ ਦੇ ਨਾਲ ਕਰਦੇ ਹਾਂ ਸਾਰੇ ਜਿਹਨੇ ਬੈਠੇ ਹਾਂ ਪਰਿਵਾਰ ਦੇ ਨਾਲ ਪਿਆਰ ਹੈ ਮਿੱਤਰਾਂ ਦੋਸਤਾਂ ਨਾਲ ਵੀ ਪਿਆਰ ਹੁੰਦਾ ਭੈਣਾਂ ਨੂੰ ਆਪਣੀਆਂ ਸਹੇਲੀਆਂ ਨਾਲ ਵੀ ਪਿਆਰ ਹੁੰਦਾ ਪਰ ਜਿੰਨਾ ਪਿਆਰ ਅਸੀਂ ਆਪਣੇ ਬੱਚਿਆਂ ਨਾਲ ਕਰਦੇ ਹਾਂ ਆਪਣੇ ਪਰਿਵਾਰ ਨਾਲ ਕਰਦੇ ਹਾਂ ਦੂਸਰੇ ਨਾਲ ਨਹੀਂ ਕਰਦੇ ਪਰ ਇਹ ਹੈਰਾਨਗੀ ਦੀ ਗੱਲ ਹੈ ਅਸੀਂ ਸਭ ਤੋਂ ਜ਼ਿਆਦਾ ਪਿਆਰ ਆਪਣੇ ਪਰਿਵਾਰ ਨਾਲ ਕਰਦੇ ਹਾਂ ਪਰ ਮੇਰਾ ਸਤਿਗੁਰੂ ਆਪਣੇ ਪਰਿਵਾਰ ਤੋਂ ਵੀ ਜ਼ਿਆਦਾ ਪਿਆਰ ਸਾਡੇ ਨਾਲ ਕਰਦਾ ਹੈ। ਕਹਦੇ ਵਾਹਿਗੁਰੂ ਆਪਣੇ ਪਰਿਵਾਰ ਤੋਂ ਵੀ ਜ਼ਿਆਦਾ ਪਿਆਰ ਮੇਰਾ ਗੁਰਦੇਵ ਪਿਤਾ ਸਾਡੇ ਨਾਲ ਕਰਦਾ ਹੈ, ਸਾਡੇ ਨਾਲ। ਦੇਖੋ ਧੰਨ ਕਲਗੀਧਰ ਪਿਤਾ, ਦੱਸੋ ਸਾਨੂੰ ਕਿੰਨਾ ਮਾਣ ਦਿੱਤਾ, ਆਪਣਾ ਸਾਰਾ ਕੁਝ ਵਾਰ ਦਿੱਤਾ, ਸਰਬੰਸ ਦਾਨ ਕਰ ਦਿੱਤਾ। ਕਿਹਦੀ ਖਾਤਰ? ਸਾਡੀ ਖਾਤਰ ਹੀ ਨਾ। ਕੋਈ ਪਰਸਨਲ ਮਹਾਰਾਜ ਦਾ ਨਿੱਜੀ ਅਤੇ ਉਹਦੇ ਵਿੱਚ ਕੋਈ ਲਾਲਚ ਹੈ ਨਹੀਂ ਸੀ, ਸਾਡੀ ਖਾਤਰ। ਸਾਨੂੰ ਬੜਾ ਹੀ ਪਿਆਰ ਕੀਤਾ, ਬਹੁਤ ਬਹੁਤ ਪਿਆਰ। ਅਸੀਂ ਪਰਿਵਾਰ ਨਾਲ ਪਿਆਰ ਕਰਦੇ, ਪਰ ਮੇਰਾ ਮਾਲਕ ਪਰਿਵਾਰ ਤੋਂ ਵੀ ਜ਼ਿਆਦਾ ਸਾਡੇ ਨਾਲ ਪਿਆਰ ਕਰਦਾ। ਇੱਕ ਬੜਾ ਹੀ ਪਿਆਰਾ ਜ਼ਿਕਰ ਮੇਰੀਆਂ ਅੱਖੀਆਂ ਦੇ ਸਾਹਮਣੇ ਕੁਦਰਤੀ ਆ ਗਿਆ। ਮੈਂ ਸੋਚ ਕੇ ਤਾਂ ਕੁਝ ਹੋਰ ਬੈਠਾ ਸਾਂ, ਮੈਂ ਸੋਚਿਆ ਸੀ ਜਦੋਂ ਆਉਣ ਲੱਗੇ ਹਾਂ, ਘਰੋਂ ਨਿਕਲੇ ਹਾਂ ਬਾਬੀ ਵੀਰ ਜੀ ਦੇ, ਅਤੇ ਮੈਂ ਸੋਚ ਰਿਹਾ ਸਾਂ ਰਸਤੇ ਵਿੱਚ ਜਿਹੜਾ 5-7 ਮਿੰਟ ਦਾ ਪਿੰਡ ਸੀ, ਮੈਂ ਕਿਹਾ ਸ਼ਬਦ ਪੜਾਂਗੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਅਤੇ ਸੁਕੇਤ ਮੰਡੀ ਦੇ ਰਾਜੇ ਵਾਲਾ ਜ਼ਿਕਰ ਲਵਾਂਗੇ। ਪਰ ਜਦੋਂ ਮੈਂ ਕੀਰਤਨ 'ਤੇ ਬਹਿਣ ਲੱਗਾ, ਗੁਰੂ ਜੀ ਦੇ ਅੱਗੇ ਜੋਦੜੀ ਕੀਤੀ, ਅਤੇ ਜਿਵੇਂ ਮਾਲਕ ਸੁਰਤੀ ਵਿੱਚ ਆਉਂਦਾ ਹੋਵੇ ਨਾ, ਨਹੀਂ ਆਹ ਸ਼ਬਦ ਨਹੀਂ ਆਹ ਪੜ੍ਹਨਾ, ਕਹਿੰਦੇ ਵਾਹਿਗੁਰੂ। ਅਤੇ ਇਹ ਗੁਰੂ ਜੀ ਨੇ ਵਿਧ ਬਣਾਈ ਹੈ, ਇਹ ਸ਼ਬਦ ਪੜ੍ਹਨ ਦੀ, ਇਹ ਵਿਚਾਰ ਵੀ ਹੁਣੇ ਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਦਿਮਾਗ ਵਿੱਚ ਲਿਆਂਦੀ, ਅਤੇ ਮੈਨੂੰ ਪੱਕਾ ਪਤਾ ਅੱਜ ਪਤਾ ਨਹੀਂ ਕਿਹਦੀ ਕਿਹਦੀ ਭਾਵਨਾ ਟਿਕਾਉਣੀ ਹੈ ਸਤਿਗੁਰੂ ਨੇ, ਕਹਿੰਦੇ ਵਾਹਿਗੁਰੂ। ਕਿਉਂਕਿ ਸੋਚ ਕੇ ਤਾਂ ਮੈਂ ਕੁਝ ਹੋਰ ਬੈਠਾ ਸਾਂ, ਪਰ ਜਦੋਂ ਬਹਿਣ ਲੱਗਿਆਂ ਸ਼ੁਰੂ ਕਰਨ ਲੱਗਿਆਂ ਮਹਾਰਾਜ ਜੀ ਨੇ ਇੱਕਦਮ ਅੰਦਰਲਾ ਸਿਸਟਮ ਹੀ ਤਬਦੀਲ ਕਰਤਾ। ਅਤੇ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਵਿੱਚ ਕੋਈ ਭਾਵਨਾ ਵਿੱਚ ਕਮੀ ਹੋਏਗੀ, ਅੱਜ ਉਹ ਕਮੀ ਨੂੰ ਸਤਿਗੁਰੂ ਨੇ ਪੂਰੇ ਕਰਨਾ, ਕਹਿੰਦੇ ਵਾਹਿਗੁਰੂ। ਇੱਕ ਬੜਾ ਹੀ ਪਿਆਰਾ ਜ਼ਿਕਰ ਮੇਰੀਆਂ ਅੱਖੀਆਂ ਦੇ ਸਾਹਮਣੇ ਆ ਰਿਹਾ, ਗੁਰੂ ਜੀ ਮੇਰੇ ਸਿਰ 'ਤੇ ਹੱਥ ਰੱਖਣ, ਮੈਨੂੰ ਬੋਲਣ ਦਾ ਬਲ ਬਖਸ਼ਣ, ਜੋ ਮੈਂ ਬੋਲਾਂ ਉਹਨੂੰ ਆਪ ਵੀ ਕਮਾਵਾਂ, ਗੁਰੂ ਕਿਰਪਾ ਕਰੇ ਤੁਹਾਨੂੰ ਸੁਣਨ ਦਾ ਬਲ ਦੇਵੇ, ਜੋ ਤੁਸੀਂ ਸੁਣੋ ਉਹਨੂੰ ਆਪ ਵੀ ਕਮਾਓ। ਉਹ ਬੜੀ ਪਿਆਰੀ ਵਿਚਾਰ ਹੈ, ਉਹਨੂੰ ਸੁਣਨ ਤੋਂ ਬਾਅਦ ਤੁਹਾਡੀ ਭਾਵਨਾ 'ਚ ਹੋਰ ਵਾਧਾ ਹੋਏਗਾ, ਸ਼ਰਧਾ ਹੋਰ ਵਧੇਗੀ। 10 ਵਜੇ ਤੱਕ ਮੈਂ ਸਮਾਂ ਲਾਉਣਾ, ਮਨਾਂ ਨੂੰ ਪੂਰਾ ਟਿਕਾ ਕੇ ਬਹਿਣਾ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਅਤੇ ਜਿੱਥੇ ਕਿੱਥੇ ਬੱਚਿਆਂ ਦੀ ਆਵਾਜ਼ ਆ ਰਹੀ ਬਿਲਕੁਲ ਕੰਟਰੋਲ ਕਰੋ, ਮੋਬਾਈਲ ਜਿੰਨਾ ਕੋਲ ਨੇ ਉਹ ਬੰਦ ਕਰ ਦਿਓ ਜਾਂ ਸਾਇਲੈਂਟ ਮੋਡ 'ਤੇ ਕਰ ਦਿਓ। ਇੱਕ ਵਾਰੀ ਸਾਰੀ ਸੰਗਤ ਗੂੰਜਵੀਂ ਆਵਾਜ਼ ਵਿੱਚ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਫਿਰ ਚੰਦ ਕੁ ਮਿੰਟ ਆਪਾਂ ਲਾਵਾਂਗੇ, ਗੁਰੂ ਲਵਾਵੇ ਬਖਸ਼ਿਸ਼ ਕਰੇ ਮੇਰਾ ਦਾਤਾ ਸੇਵਾ ਲਵੇ। ਪੜ੍ਹਿਓ ਜੀ ਪਿਆਰ ਦੇ ਨਾਲ ਸਾਰੇ। ਗੁਰ ਪੂਰਾ ਪਾਇਆ, ਗੁਰ ਪੂਰਾ ਪਾਇਆ, ਬੋਲੋ ਜੀ ਗੁਰ ਪੂਰਾ ਪਾਇਆ ਸਾਰੇ। ਗੁਰ ਪੂਰਾ ਪਾਇਆ, ਅਜੇ ਸਾਰੇ ਨਹੀਂ ਬੋਲੇ। ਗੁਰ ਪੂਰਾ ਪਾਇਆ, ਗੁਰ ਪੂਰਾ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਰੇਖਾ ਬੁਝੰਤੀਆਂ ਜਨ ਪਾਇਆ, ਗੁਰ ਪੂਰਾ ਪਾਇਆ, ਗੁਰ ਪੂਰਾ ਪਾਇਆ, ਰਜ ਕੇ ਗੁਰੂ ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਕਰੋ ਕਿਰਪਾ, ਵਾਹਿਗੁਰੂ ਵਾਹਿਗੁਰੂ, ਸਾਰੇ ਗੁਰੂ ਜੀ ਦੇ ਲਾਡ ਵਿੱਚ ਬੋਲੋ, ਆਵਾਜ਼ ਸੁਣੀ ਸਭ ਦੀ ਸਾਰੇ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ,
ਰਜ ਕੇ ਗਜ ਕੇ
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ। ਹੋ ਵੱਡੇ ਕੀਆਂ ਵੱਡੇ ਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸੇ ਰਜਾਏ, ਵੱਡੇ ਕੀਆਂ ਵੱਡੇ ਆਈਆਂ, ਬੋਲੋ ਵੱਡੇ ਕੀਆਂ ਵੱਡੇ ਆਈਆਂ, ਸਾਰੇ ਵੱਡੇ ਕੀਆਂ ਵੱਡੇ
ਆਈਆਂ।
ਨਤਨਵੇਂ ਵਾਲੇ ਉਹ ਇੱਦਾਂ ਗੱਲ ਨਹੀਂ ਬਣਦੀ, ਗੱਜ ਕੇ ਬੋਲੋ, ਮੇਰਾ ਸੁਭਾਅ ਹੈ ਗੱਜ ਕੇ ਕੀਰਤਨ ਕਰਿਆ ਕਰੋ ਨਾਲ ਨਾਲ, ਬੋਲੋ ਵੱਡੇ ਕੀਆਂ ਵੱਡੇ
ਆਈਆਂ,
ਵੱਡੇ ਕੀਆਂ
ਵੱਡੇ ਆਈਆਂ।
ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ ਕੋਏ ਨਾ ਜਾਣੇ, ਤੇਰਾ ਕੀਤਾ ਕੇ ਵੱਡ ਚੀਰਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਵੱਡੇ ਕੀਆਂ ਵਡਿਆਈਆਂ, ਬੋਲੋ ਜੀ
ਵੱਡੇ ਕੀਆਂ ਵਡਿਆਈਆਂ,
ਗੁਰ ਪੂਰਾ ਪਾਇਆ, ਗੁਰ ਪੂਰਾ ਪਾਇਆ, ਸਰ ਬੋਲੋ ਗੁਰ ਪੂਰਾ
ਪਾਇਆ, ਗੁਰ ਪੂਰਾ ਪਾਇਆ।
ਇੱਕ ਬੜਾ ਪਿਆਰਾ ਜ਼ਿਕਰ ਮੇਰੀਆਂ ਅੱਖੀਆਂ ਦੇ ਸਾਹਮਣੇ ਆ ਰਿਹਾ, ਮੇਰਾ ਚਿੱਤ ਕਰਦਾ ਤੁਹਾਡੇ ਨਾਲ ਸਾਂਝ ਕਰਾਂ, ਔਰ ਉਸ ਜ਼ਿਕਰ ਨੂੰ ਸੁਣਨ ਤੋਂ ਬਾਅਦ ਤੁਹਾਡਾ ਪਿਆਰ ਸਤਿਗੁਰੂ ਦੇ ਚਰਨਾਂ ਨਾਲ ਹੋਰ ਬਣੇਗਾ। ਜਿਹੜਾ ਪਰਸੋਂ ਦਿਨ ਆ ਰਿਹਾ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ, ਮੈਨੂੰ ਪੱਕਾ ਵਿਸ਼ਵਾਸ ਹੈ ਇਸ ਬਾਤ ਨੂੰ ਸੁਣਨ ਤੋਂ ਬਾਅਦ ਤੁਹਾਡਾ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਹੋਰ ਇਸ਼ਕ ਵੱਧ ਜਾਏਗਾ। ਇੰਨਾ ਪਿਆਰ ਕਰਦੇ ਸਤਿਗੁਰੂ ਸਾਡੇ ਨਾਲ, ਜੋਤ ਤਾਂ ਉਹ ਹੀ ਹੈ ਨਾ, ਕਿਤੇ ਵੀ ਗਏ ਨਹੀਂ। ਮੈਂ ਪਹਿਲੇ ਵੀ ਇਹ ਜੋ ਲੜੀ ਸ਼ੁਰੂ ਹੋਈ ਹੈ 26 ਤਰੀਕ ਤੋਂ ਲੈ ਕੇ 9 ਸਤੰਬਰ ਤੱਕ, ਤੁਹਾਡੇ UP ਦੇ ਅਲੱਗ ਅਲੱਗ ਜੋ ਗੁਰਦੁਆਰਿਆਂ ਦੇ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਵੱਖਰੇ ਵੱਖਰੇ ਇਲਾਕਿਆਂ 'ਚ, ਔਰ ਇਹ ਵੀ ਗੁਰੂ ਜੀ ਨੇ ਵਿਧ ਬਣਾਈ। ਮੈਨੂੰ ਹਰ ਸਟੇਜ 'ਤੇ ਬੋਲਣਾ ਪੈਂਦਾ ਗੁਰੂ ਜੀ ਦੀ ਕਿਰਪਾ ਨਾਲ, ਔਰ ਬੋਲਾਂ ਵੀ ਕਿਉਂ ਨਾ, ਇਹ ਗੁਰੂ ਦਾ ਤਰਸ ਵਰਤਿਆ, ਕਹਿ ਦਿਓ ਵਾਹਿਗੁਰੂ, ਤਾਂ ਕਰਕੇ ਫਿਰ ਮੈਂ ਹਰ ਸਟੇਜ 'ਤੇ ਗੱਲ ਕਹਿ ਰਿਹਾ। ਇਹ ਦਿਨਾਂ ਵਿੱਚ ਉੱਦਾਂ ਮੈਂ ਜਾਣਾ ਸੀ ਲੰਡਨ ਅਤੇ ਕੈਨੇਡਾ, ਉੱਥੇ ਦਿੱਤੇ ਹੋਏ ਸੀ ਸਾਰੇ ਸਮਾਗਮ ਗੁਰੂ ਜੀ ਦੀ ਕਿਰਪਾ ਨਾਲ, ਇਸ਼ਤਿਹਾਰ ਵੀ ਬਾਹਰ ਲੱਗ ਗਏ, ਸਾਰਾ ਪ੍ਰਚਾਰ ਵੀ ਉੱਧਰ ਹੋ ਗਿਆ, ਪਤਾ ਨਹੀਂ ਮੇਰਾ ਮਨ ਕਿਉਂ ਨਹੀਂ ਬਣਿਆ। ਮੈਂ ਉਹਨਾਂ ਨੂੰ ਫਿਰ ਬੇਨਤੀ ਕੀਤੀ, ਮੈਂ ਕਿਹਾ ਤੁਹਾਡੇ ਵੱਲ 6-7 ਮਹੀਨੇ ਬਾਅਦ ਬਣਾਵਾਂਗੇ ਪ੍ਰੋਗਰਾਮ, ਪਰ ਇਸ ਵਾਰੀ ਮੇਰਾ ਚਿੱਤ ਕਰਦਾ ਉਸ ਇਲਾਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਫੇਰੀ ਕਰੀਏ, ਜਿਸ ਇਲਾਕਿਆਂ ਵਿੱਚ ਬਹੁਤੇ ਕੀਰਤਨ ਸਮਾਗਮ ਨਹੀਂ ਹੁੰਦੇ, ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਇੱਥੇ ਤਾਂ ਚਲੋ 99 ਥੋੜ੍ਹੀ ਕਿਰਪਾ, ਪਰ ਮਟੇਰਾ ਜਿੱਥੇ ਮੈਂ ਪਰਸੋਂ ਗਿਆ, ਜਿੱਥੇ ਕਦੀ ਕੋਈ ਸਮਾਗਮ ਹੋਇਆ ਹੀ ਨਹੀਂ ਵੱਡੇ ਪੱਧਰ ਦੇ ਉੱਤੇ, ਹੋਰ ਬਸਤੀ, ਗੌਂਡਾ, ਇਹ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪਿੱਛੇ ਕਰਨੈਲਗੰਜ, ਉੱਥੇ ਸਮਾਗਮ ਜਿੱਥੇ ਇੰਨੇ ਕੀਰਤਨ ਦਰਬਾਰ ਕਦੀ ਨਹੀਂ ਹੁੰਦੇ। ਅਤੇ ਮਨ ਵਿੱਚ ਪਿਆਰ ਆਇਆ, ਮੈਂ ਕਿਹਾ ਗੁਰੂ ਜੀ ਬਖਸ਼ਿਸ਼ ਕਰੋ ਉਹ ਇਲਾਕਿਆਂ ਵਿੱਚ ਇਸ ਵਾਰੀ ਫਿਰ ਲੈ ਕੇ ਜਾਓ। ਔਰ UP ਦੀਆਂ ਸੰਗਤਾਂ ਦੇ ਬਹੁਤ ਵਾਰੀ ਫੋਨ ਵੀ ਆਉਂਦੇ ਸੀ 99 ਤੋਂ ਵੀ, ਮੇਰਾ ਖਿਆਲ 2-3 ਸਾਲ ਪਹਿਲਾਂ ਜਦੋਂ ਵੀਰਵਾਰ ਗਏ ਨੇ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਕੀਰਤਨ, ਅਤੇ ਮੈਨੂੰ ਉਹ ਚਿਹਰੇ ਨਹੀਂ ਯਾਦ, ਪਰ ਉਹਨਾਂ ਨੇ ਵੀ ਮੈਨੂੰ ਬੜੇ ਪਿਆਰ ਵਿੱਚ ਹੁਕਮ ਲਾਏ ਸੀ 99 ਜ਼ਰੂਰ ਆਓ, ਕਹਿ ਦਿਓ ਵਾਹਿਗੁਰੂ। ਹੋਰ ਵੀ ਬਾਕੀ ਸੰਗਤਾਂ ਦੇ ਜਿੱਥੇ ਜਿੱਥੇ ਵੀ ਪਿਆਰ ਕਰਦੀਆਂ ਸੰਗਤਾਂ ਸਭ ਹੁਕਮ ਲਾਉਂਦੀਆਂ, ਪਰ ਵਿੱਧ ਨਹੀਂ ਸੀ ਬਣਦੀ, ਅਤੇ ਗੁਰੂ ਜੀ ਨੇ ਵਿੱਧ ਬਣਾਈ। 15-16 ਦਿਨਾਂ ਦਾ ਮੇਰਾ ਬਾਹਰਲਾ ਪ੍ਰੋਗਰਾਮ ਸੀ, ਉਹ ਮੈਂ ਆਪ ਹੀ ਖੁਦ ਕੈਂਸਲ ਕੀਤਾ, ਅਤੇ ਮੈਂ ਕਿਹਾ ਚਲੋ ਇਹ ਇਲਾਕਿਆਂ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਗੁਰੂ ਦੀਆਂ ਸੰਗਤਾਂ ਦੀਆਂ ਸੀਸਾਂ ਮਿਲਣ। ਅਤੇ ਇਹ ਗੁਰੂ ਜੀ ਨੇ ਤਰਸ ਆਪਣਾ ਵਰਤਾਇਆ, ਬਖਸ਼ਿਸ਼ਾਂ ਵਰਤਾਈਆਂ ਨੇ, ਕਿਰਪਾ ਦੇ ਖਾਤੇ ਖੋਲ੍ਹੇ ਨੇ। ਮੈਂ ਗੁਰੂ ਜੀ ਦੀ ਮਿਹਰ ਦੇ ਨਾਲ ਜੋ ਪਿੱਛੇ ਵੀ ਕੀਰਤਨ ਸਮਾਗਮ ਹੋਏ ਨੇ ਮਟੇਰਾ ਸੀ ਸ਼ਾਇਦ ਜਾਂ ਕਰਨੈਲਗੰਜ, ਉੱਥੇ ਵੀ ਬੋਲ ਕੇ ਆਇਆ ਇਹ ਲਫ਼ਜ਼, ਜਿਨ੍ਹਾਂ ਦਾ ਪਰਸੋਂ ਪ੍ਰਕਾਸ਼ ਪੁਰਬ ਆ ਰਿਹਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਏਡੇ ਵੱਡੇ ਮੇਰੇ ਸਤਿਗੁਰੂ, ਉਹ ਜਿਹੜੀ ਗੱਲ ਮੈਂ ਕਰਨੀ ਉਹ ਬਾਅਦ ਚੋਂ ਕਰਾਂਗੇ, ਪਰ ਮੈਨੂੰ ਕੁਦਰਤੀ ਵਿੱਚੇ ਬਚਨ ਯਾਦ ਆ ਗਿਆ। ਏਡੇ ਵੱਡੇ ਨੇ ਮੇਰੇ ਮਾਲਕ, ਮਾਣ ਕਰੋ ਮਾਣ, ਅੰਦਰੋਂ ਲਾਡ ਲਡਾਇਆ ਕਰੋ ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਬੱਚੇ ਅਤੇ ਬੱਚੀਆਂ ਬਣ ਕੇ। ਏਡੇ ਵੱਡੇ ਸਤਿਗੁਰੂ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਲਿਖਤ ਦੇ ਵਿੱਚ ਬੜਾ ਸੋਹਣਾ ਲਿਖਿਆ, ਕਹਿੰਦੇ ਜਿਉਂ ਜਿਉਂ ਧਰਤੀ ਦੇ ਉੱਤੇ ਪਾਪ ਵਧੇ, ਜਿਉਂ ਜਿਉਂ ਧਰਤੀ ਦੇ ਉੱਤੇ ਪਾਪ ਵਧੇ, ਤਿਉਂ ਤਿਉਂ ਨਿਰੰਕਾਰ ਨੇ ਅਵਤਾਰੀ ਪੁਰਸ਼ਾਂ ਨੂੰ, ਪੀਰਾਂ ਪੈਗੰਬਰਾਂ ਨੂੰ ਭੇਜਿਆ ਧਰਤੀ ਦੇ ਉੱਤੇ ਕਿ ਜਾਓ ਪਾਪੀਆਂ ਦਾ ਨਾਸ ਕਰੋ, ਪਾਪਾਂ ਨੂੰ ਠੱਲ ਪਾਓ। ਅਤੇ ਜਿੰਨਾ ਕੁ ਵੱਡਾ ਪਾਪੀ ਹੁੰਦਾ ਸੀ ਓਨੀ ਕੁ ਤਾਕਤ ਦੇ ਕੇ ਹੀ ਨਿਰੰਕਾਰ ਨੇ ਭੇਜ ਦਿੱਤਾ ਅਵਤਾਰੀ ਪੁਰਸ਼ਾਂ ਨੂੰ ਧਰਤੀ ਦੇ ਉੱਤੇ, ਕਿਸੇ ਨੂੰ 14 ਕਲਾ, ਕਿਸੇ ਨੂੰ 16 ਕਲਾ ਦੇ ਕੇ ਭੇਜਿਆ। ਜਿੱਡਾ ਕੁ ਵੱਡਾ ਪਾਪੀ ਓਨੀ ਕੁ ਤਾਕਤ ਦੇ ਕੇ ਅਵਤਾਰ ਭੇਜਦਾ ਸੀ ਨਿਰੰਕਾਰ। ਪਰ ਇੱਕ ਵੇਲਾ ਧਰਤੀ ਦੇ ਉੱਤੇ ਇਹੋ ਜਿਹਾ ਆਇਆ ਜਦੋਂ ਨਿਰੰਕਾਰ ਨੇ ਤੱਕਿਆ ਕਿ ਹੁਣ ਧਰਤੀ ਦੇ ਉੱਤੇ ਪਾਪਾਂ ਦੀ ਹੱਦ ਹੀ ਕੋਈ ਨਹੀਂ ਰਹੀ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ।
ਖੇਤ ਦੀ ਰਾਖੀ ਕਰਨ ਵਾਲੀ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ, ਪ੍ਰਜਾ ਦੀ ਰਖਵਾਲੀ ਕਰਨ ਵਾਲੇ ਰਾਜੇ ਹੀ ਪ੍ਰਜਾ ਨੂੰ ਲੁੱਟਣ ਲੱਗ ਪਏ ਨੇ। ਨਿਰੰਕਾਰ ਕਹਿੰਦਾ ਇੰਨੇ ਪਾਪ ਵੱਧ ਗਏ, ਹੁਣ ਅਵਤਾਰਾਂ ਨੂੰ ਭੇਜਣ ਦੇ ਨਾਲ ਗੱਲ ਨਹੀਂ ਬਣਨੀ, ਹੁਣ ਤੇ ਧਰਤੀ ਦੇ ਉੱਤੇ ਮੈਨੂੰ ਆਪ ਜਾਣਾ ਪੈਣਾ ਹੈ ਆਪ। ਅਤੇ ਉਸ ਵੇਲੇ ਨਿਰੰਕਾਰ ਨੇ ਗੁਰੂ ਨਾਨਕ ਜੀ ਦਾ ਰੂਪ ਵਟਾਇਆ ਅਤੇ ਧਰਤੀ 'ਤੇ ਆਇਆ। ਅਤੇ ਪਹਿਲੇ ਜਿੰਨੇ ਅਵਤਾਰ ਆਉਂਦੇ ਸੀ ਕੋਈ 16 ਕਲਾ, ਕੋਈ 14 ਕਲਾ ਲੈ ਕੇ, ਪਰ ਜਦੋਂ ਨਿਰੰਕਾਰ ਗੁਰੂ ਨਾਨਕ ਜੀ ਦਾ ਰੂਪ ਵਟਾ ਕੇ ਆਇਆ ਅਤੇ ਸਰਬ ਕਲਾ ਧਾਰ ਕੇ ਆਇਆ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ।
ਸੁਣੀ ਅਰਦਾਸ, ਸਵਾਮੀ ਮੇਰੇ ਸਰਬ ਕਲਾ
ਬਣ ਆਈ।
ਸਾਰੇ ਬੋਲੋ ਪ੍ਰਗਟ ਭਈ
ਸਗਲੇ ਜੁਗ ਅੰਤਰ,
ਗੁਰੂ ਨਾਨਕ ਕੀ
ਵਡਿਆਈ।
ਸਰਬ ਕਲਾ ਧਾਰ ਕੇ ਆਇਆ, ਅਨੰਤ ਕਲਾ ਲੈ ਠਾਕੁਰ ਚੜਿਆ, ਸਰਬ ਕਲਾ ਧਾਰ ਕੇ ਆਇਆ ਮੇਰਾ ਦਾਤਾ। ਬਾਬਾ ਆਨੰਦ ਸਿੰਘ ਜੀ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਨਿਰੰਕਾਰ ਦਾ ਚਿੱਤ ਕੀਤਾ, ਮੈਂ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੇਖਾਂ ਅਤੇ ਉਹਨੇ ਗੁਰੂ ਨਾਨਕ ਜੀ ਦਾ ਰੂਪ ਵਟਾ ਲਿਆ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਢਿੱਲਾ ਨਾ ਬੋਲੋ, ਗੱਜ ਕੇ ਬੋਲੋ
ਵਾਹਿਗੁਰੂ।
ਹੁਣ ਧਿਆਨ ਦੇਣਾ, ਵੱਡੀ ਵਡਿਆਈ, ਵੱਡੀ ਵਡਿਆਈ ਕੀ? ਨਿਰੰਕਾਰ ਗੁਰੂ ਨਾਨਕ ਜੀ ਦਾ ਰੂਪ ਵਟਾ ਕੇ ਧਰਤੀ 'ਤੇ ਆਇਆ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿੰਨੇ ਵੀ ਅਵਤਾਰ ਧਰਤੀ 'ਤੇ ਆਏ ਨੇ, ਪਾਪੀਆਂ ਦਾ ਨਾਸ ਕੀਤਾ, ਆਪਣੀ ਡਿਊਟੀ ਦਿੱਤੀ, ਪਾਪੀਆਂ ਦਾ ਖਾਤਮਾ ਕਰਨ ਤੋਂ ਬਾਅਦ, ਪਾਪਾਂ ਨੂੰ ਠੱਲ ਪਾਉਣ ਤੋਂ ਬਾਅਦ ਇਸ ਧਰਤੀ ਤੋਂ ਸਾਰੇ ਹੀ ਅਵਤਾਰ ਚਲੇ ਗਏ। ਪਰ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਸਾਰੇ ਅਵਤਾਰ ਆਏ ਅਤੇ ਗਏ, ਸਾਰੇ ਆਏ ਅਤੇ ਗਏ, ਪਰ ਕਹਿੰਦੇ ਗੁਰੂ ਨਾਨਕ ਜੀ ਧਰਤੀ 'ਤੇ ਆਏ ਨੇ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਕਹਿੰਦੇ ਬਾਕੀ ਅਵਤਾਰ ਆਏ ਅਤੇ ਗਏ, ਗੁਰੂ ਨਾਨਕ ਜੀ ਧਰਤੀ 'ਤੇ ਆਏ ਨੇ, ਆਉਣ ਤੋਂ ਬਾਅਦ ਗਏ ਨਹੀਂ, 10ਵੇਂ ਜਾਮੇ ਤੋਂ ਬਾਅਦ ਸਦਾ ਸਦਾ ਵਾਸਤੇ ਸਾਡੀਆਂ ਝੋਲੀਆਂ ਭਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬੈਠ ਗਏ ਨੇ।
ਸਤਿ ਸ੍ਰੀ ਅਕਾਲ।
ਕਹਿੰਦੇ ਗੁਰੂ ਨਾਨਕ ਜੀ ਆਉਣ ਤੋਂ ਬਾਅਦ ਗਏ ਨਹੀਂ, ਆ ਸਾਡੀਆਂ ਝੋਲੀਆਂ ਭਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਨੇ। ਪਿਆਰ ਕਰੋ ਮਾਲਕ ਨਾਲ ਪਿਆਰ। ਮੈਨੂੰ ਪੱਕਾ ਵਿਸ਼ਵਾਸ, ਜਿਹੜੀ ਮੈਂ ਗੱਲ ਕਰਨ ਲੱਗਾ ਉਸ ਗੱਲ ਨੂੰ ਸੁਣਨ ਤੋਂ ਬਾਅਦ ਤੁਹਾਡੇ ਪਿਆਰ ਵਿੱਚ ਹੋਰ ਵਾਧਾ ਹੋਵੇਗਾ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਮਾਲਕ ਸਾਨੂੰ ਇੰਨਾ ਪਿਆਰ ਕਰਦਾ, ਜੋਤ ਤਾਂ ਉਹੀ ਹੈ ਨਾ, ਕਿਤੇ ਗਿਆ ਥੋੜ੍ਹੀ ਹੈ ਮੇਰਾ ਸਤਿਗੁਰੂ, ਉਹੀ ਜੋਤ ਹੈ। ਲੈ ਜਾਓ ਆਪੋ ਆਪਣੀਆਂ ਬਿਰਤੀਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਚੱਲੀਆਂ ਨੇ ਕਾਬਲ ਤੋਂ। ਗੱਲ ਸੁਣਨ ਵਾਲੀ ਜੇ ਮੇਰੀ ਬੇਨਤੀ, ਥੋੜ੍ਹਾ ਜਿਹਾ ਮਨਾਂ ਨੂੰ ਟਿਕਾਇਓ। ਹੁਣ ਕਾਬਲ ਤੋਂ ਸੰਗਤ ਜਦੋਂ ਚੱਲੀ, ਬੜੀ ਪਿਆਰ ਵਾਲੀ ਸੰਗਤ, ਤਾਂ ਉਦੋਂ ਕੋਈ ਮੋਟਰ ਗੱਡੀਆਂ, ਜਹਾਜ਼, ਹੋਰ ਚੀਜ਼ਾਂ ਦਾ ਤਾਂ ਚੀਜ਼ ਪ੍ਰਬੰਧ ਤਾਂ ਹੁੰਦਾ ਨਹੀਂ ਸੀ, ਘੋੜਿਆਂ 'ਤੇ ਜਾਂ ਪੈਦਲ ਫਿਰ ਕਈ ਕਈ ਦਿਨ ਜੋ ਯਾਤਰਾ। ਸੰਗਤਾਂ ਪਿਆਰ ਵਾਲੀਆਂ ਸੀ, ਕਾਬਲ ਤੋਂ ਨਿਕਲੀਆਂ ਨੇ ਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਪੈਦਲ। ਲੰਬਾ ਪਿੰਡ ਹੈ ਬੜਾ, ਅਤੇ ਪੜਾਅ ਬਾਈ ਪੜਾਅ, ਮੰਨ ਲਓ ਅੱਜ 25 ਕਿਲੋਮੀਟਰ ਦੀ ਯਾਤਰਾ ਕੀਤੀ, ਰਾਤੀਂ ਫਿਰ ਕਿਤੇ ਸਟੇ, ਫਿਰ ਅਗਲੇ ਦਿਨ 20-25 ਕਿਲੋਮੀਟਰ ਦੀ ਯਾਤਰਾ, ਫਿਰ ਅਗਲੇ ਦਿਨ ਕਿਤੇ ਸਟੇ। ਕਈ ਦਿਨਾਂ ਦਾ ਪਿੰਡਾ ਤੈਅ ਕਰਦੇ ਹੋਏ ਸੰਗਤਾਂ ਆ ਰਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ। ਇੱਕ ਦਿਨ ਦਾ ਜ਼ਿਕਰ ਮਿਲਦਾ, ਸਾਰੀ ਯਾਤਰਾ ਤਕਰੀਬਨ ਪੂਰੀ ਹੋ ਚੁੱਕੀ ਹੈ ਅਤੇ 25-30 ਕਿਲੋਮੀਟਰ ਦਾ ਪਿੰਡਾ ਰਹਿ ਗਿਆ ਅਤੇ ਸਵੇਰੇ ਤਕਰੀਬਨ ਵੱਜੇ ਨੇ 8 ਅਤੇ ਜਿਹੜਾ ਜਥੇਦਾਰ ਸੀ ਨਾ ਸੰਗਤ ਦਾ, ਮੇਨ ਮੁਖੀਆ, ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਸੀ। ਸਾਰੀਆਂ ਚੜ੍ਹਦੀ ਕਲਾ ਵਾਲੀਆਂ ਸੰਗਤਾਂ, ਪਿਆਰ ਵਾਲੀਆਂ ਰੂਹਾਂ, ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਉਹ ਜਥੇਦਾਰ ਅੰਦਰੋਂ ਰੰਗਿਆ ਸੀ। ਇੱਕ ਮੇਰੀ ਬੇਨਤੀ ਹੈ, ਜੇ ਕਿਤੇ ਮੁਖੀ ਰੰਗਿਆ ਹੋਵੇ ਨਾ, ਸੰਗਤਾਂ ਨੂੰ ਆਪੇ ਰੰਗ ਲੱਗ ਜਾਂਦਾ, ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਮੇਰੀ ਬੇਨਤੀ, ਧਿਆਨ ਦੇਣਾ, ਇੱਕ ਵੀ ਜੁੜਿਆ ਕਿਤੇ ਤੁਹਾਡੇ ਨਗਰ ਵਿੱਚ ਆ ਜਾਏ ਨਾ, ਇੱਕ ਵੀ ਜੁੜਿਆ, ਉਹ ਕਿਤੇ ਨਾ ਕਿਤੇ ਜੁੜਨ ਦਾ ਛਿੱਟਾ ਤੁਹਾਡੇ ਉੱਤੇ ਪਾ ਕੇ ਜਾਏਗਾ ਹੀ ਜਾਏਗਾ। ਸਾਰੀਆਂ ਗੱਲਾਂ ਮੰਨ ਲਓ ਉਹਦੀਆਂ ਪੱਲੇ ਤੁਹਾਡੇ ਨਾ ਪੈਣ, ਪਰ ਕੋਈ ਨਾ ਕੋਈ ਇਹੋ ਜਿਹੀ ਗੱਲ ਕੰਨਾਂ ਰਾਹੀਂ ਹਿਰਦੇ ਵਿੱਚ ਚਲੀ ਜਾਏਗੀ ਜਿਹੜੀ ਜ਼ਿੰਦਗੀ ਵਿੱਚ ਕੰਮ ਆਏਗੀ, ਔਰ ਜਿਉਂਦਿਆਂ ਜੀ ਕੰਮ ਨਹੀਂ ਆਏਗੀ, ਮਰਨ ਤੋਂ ਬਾਅਦ ਵੀ ਉਹ ਗੱਲ ਕੰਮ ਆਏਗੀ। ਕਹਿ ਦੋ ਵਾਹਿਗੁਰੂ
ਵਾਹਿਗੁਰੂ।
ਮਰਨ ਤੋਂ ਬਾਅਦ ਵੀ ਜੇ ਕੋਈ ਰੰਗਿਆ, ਜੇ ਰੰਗਿਆ, ਰੰਗੇ ਦੀ ਨਿਸ਼ਾਨੀ ਹੈ, ਰੰਗਿਆ ਜਦੋਂ ਬੋਲਦਾ ਉਹਦਾ ਇੱਕ ਇੱਕ ਬੋਲਿਆ ਹੋਇਆ ਬੋਲ ਹਿਰਦੇ ਤੱਕ ਪਹੁੰਚ ਕਰਦਾ। ਰੰਗਿਆ ਜਦੋਂ ਬੋਲਦਾ ਦਿਲ ਨਹੀਂ ਕਰਦਾ ਉਹਦੇ ਚਿਹਰੇ ਤੋਂ ਆਪਣੀਆਂ ਅੱਖਾਂ ਮੈਂ ਇੱਧਰ ਉੱਧਰ ਕਰ ਲਵਾਂ, ਉਹਦੀ ਕਮਾਈ ਖਿੱਚ ਪਾਉਂਦੀ ਹੈ ਖਿੱਚ ਰੰਗੇ ਹੋਏ ਦੇ। ਜਿਹਦਾ ਪ੍ਰੈਕਟੀਕਲ ਜੀਵਨ ਹੈ, ਇੱਕ ਵੀ ਤੁਹਾਡੇ ਇਲਾਕੇ 'ਚ ਰੰਗਿਆ ਕਿਤੇ ਆ ਜਾਵੇ ਪਿਆਰਿਓ, ਸਾਰੇ ਇਲਾਕੇ ਨੂੰ ਰੰਗ ਲੱਗ ਜਾਂਦਾ, ਸਾਰੇ ਇਲਾਕੇ ਨੂੰ। ਹੁਣ ਉਹ ਜੁੜਿਆ ਸੀ ਜਥੇਦਾਰ, ਮੁਖੀ ਜੁੜਿਆ ਸੀ। ਹੁਣ ਮੁਖੀ ਜੀ ਦਾ ਜੁੜਿਆ ਹੋਵੇ, ਬਾਕੀ ਸੰਗਤਾਂ ਨਾ ਵੀ ਚਾਹੁਣ ਨਾ ਨੇਮ ਕਰਨਾ, ਉਹ ਪਿਆਰ ਵਿੱਚ ਕਰਾ ਲੈਂਦਾ, ਬਈ ਇੰਨੇ ਪਾਠ ਕਰਨੇ ਪੈਣੇ ਆ ਯਾਤਰਾ ਦੌਰਾਨ, ਕਹਿ ਦਿਓ ਵਾਹਿਗੁਰੂ
ਵਾਹਿਗੁਰੂ,
ਇੰਨੀ ਬਾਣੀ ਪੜ੍ਹਨੀ ਪੈਣੀ ਹੈ ਤਾਂ ਚੱਲ ਮੇਰੇ ਨਾਲ। ਹੁਣ ਉਹ ਜੁੜਿਆ ਸੀ ਅਤੇ ਜੁੜੇ ਹੋਏ ਉਸ ਰੰਗੇ ਹੋਏ ਜਥੇਦਾਰ ਨੇ ਸਵੇਰੇ 8 ਕੁ ਵਜੇ ਸੰਗਤਾਂ ਨੂੰ ਇੱਕ ਗੱਲ ਕਹਿਤੀ, ਕਹਿੰਦੇ ਸੰਗਤ ਜੀ ਹੁਣ ਪ੍ਰਸ਼ਾਦਾ ਪਾਣੀ ਸਭ ਨੇ ਛੱਕ ਲਿਆ, ਥੋੜ੍ਹਾ ਜਿਹਾ ਪਿੰਡ ਹੈ 25-30 ਕਿਲੋਮੀਟਰ ਦਾ, 7-8 ਘੰਟੇ ਲੱਗ ਜਾਣਗੇ ਸਾਨੂੰ ਜਾਂਦੇ ਹਾਂ ਪੈਦਲ, ਹੋ ਸਕਦਾ 10 ਵੀ ਲੱਗ ਜਾਣ, ਪਰ ਇੱਕ ਆਪਣੇ ਮਨ ਦੇ ਵਿੱਚ ਪ੍ਰਣ ਕਰ ਲਓ, ਇੱਕ ਆਪਣੇ ਮਨ ਦੇ ਵਿੱਚ ਇੱਕ ਪ੍ਰਣ ਕਰ ਲਓ ਕਿ ਅੱਜ ਹੁਣ ਅਸੀਂ ਨਾਸ਼ਤਾ ਸਭ ਨੇ ਪ੍ਰਸ਼ਾਦਾ ਛੱਕ ਲਿਆ, ਪਰ ਜਿਹੜਾ ਅਗਲਾ ਪ੍ਰਸ਼ਾਦਾ ਹੈ ਨਾ, ਦੁਪਹਿਰ ਪਵੇ ਭਾਵੇਂ ਸ਼ਾਮ ਪਵੇ, ਉਦੋਂ ਤੱਕ ਅਸੀਂ ਫਿਰ ਕੁਝ ਆਪਣੀ ਰਸਨਾ ਨੂੰ ਨਹੀਂ ਲਾਉਣਾ ਜਦ ਤੱਕ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਹੋ ਜਾਂਦੇ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਅਤੇ ਸਾਰੀ ਸੰਗਤ ਨੇ ਨਾ ਪਿਆਰ ਪਿਆਰ ਵਿੱਚ ਪ੍ਰਵਾਨਗੀ ਦੇ ਦਿੱਤੀ ਕਿ ਬਿਲਕੁਲ ਮਨਜ਼ੂਰ ਹੈ ਜੀ ਇਹ ਗੱਲ, ਜਦ ਤੱਕ ਮਾਲਕ ਜੀ ਦੇ ਦਰਸ਼ਨ ਨਹੀਂ ਹੋਣਗੇ ਉਦੋਂ ਤੱਕ ਅਸੀਂ ਕੁਝ ਖਾਣਾ ਨਹੀਂ। ਹੋਰ ਗੱਲ ਸੁਣਿਓ ਪਿਆਰ ਵਾਲਿਓ, ਇੱਕ ਵਾਰੀ ਬੋਲੋ ਵਾਹਿਗੁਰੂ
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਬਚਨ ਵਾਰ ਵਾਰ ਨਹੀਂ ਮੂੰਹ ਕਢਾਈਦਾ, ਇੱਕੋ ਵਾਰੀ ਕਹਿਣ ਤੇ ਗੱਜ ਕੇ ਬੋਲ ਦਿਆ ਕਰੋ, ਇੱਕ ਵਾਰੀ ਬੋਲੋ ਫਿਰ ਵਾਹਿਗੁਰੂ
ਵਾਹਿਗੁਰੂ।
ਹੁਣ ਸੰਗਤਾਂ ਨੇ ਆਪਣੇ ਮਨ ਦੇ ਅੰਦਰ ਇਹ ਗੱਲ ਦਾ ਧਈਆ ਕਰ ਲਿਆ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਦੀਦਾਰ ਹੋਣਗੇ ਉਦੋਂ ਹੀ ਫਿਰ ਕੁਝ ਛਕਾਂਗੇ। ਹੁਣ ਸੰਗਤਾਂ ਚੱਲੀਆਂ, ਚਾਲੇ ਪਾ ਤੇ ਉਸ ਅਸਥਾਨ ਤੋਂ, ਜਦੋਂ ਤੁਰੀਆਂ ਸੰਗਤਾਂ, ਹੁਣ ਕਈ ਬਜ਼ੁਰਗ ਵੀ ਨੇ, ਕਈ ਬੱਚੇ ਵੀ ਨੇ। ਜਥੇਦਾਰ ਨੇ ਸੋਚਿਆ ਸੀ ਸਵੇਰੇ 8 ਵਜੇ ਨੇ, ਲੇਟ ਤੋਂ ਲੇਟ ਸ਼ਾਮੀ 5-6 ਵਜੇ ਤੱਕ ਹਰਿਮੰਦਰ ਸਾਹਿਬ ਪਹੁੰਚ ਜਾਵਾਂਗੇ, ਪਰ ਬਜ਼ੁਰਗ ਹੋਣ ਕਰਕੇ, ਨਾਲ ਬੱਚੇ ਹੋਣ ਕਰਕੇ ਪਿਆਰਿਓ, ਤਕਰੀਬਨ ਰਾਤ ਦੇ 12 ਵੱਜ ਗਏ ਅੰਮ੍ਰਿਤਸਰ ਪਹੁੰਚਦੇ ਹਾਂ। ਕਹਿੰਦੇ ਵਾਹਿਗੁਰੂ। ਹੁਣ ਸੰਗਤਾਂ ਭੁੱਖੀਆਂ ਨੇ, ਕੁਛ ਛਕਿਆ ਨਹੀਂ, ਅਤੇ ਜਦੋਂ ਸੰਗਤਾਂ ਪਹੁੰਚੀਆਂ, ਜਿਹੜਾ ਸਿੱਖ ਸੀ ਸੇਵਾ 'ਤੇ ਉਹਨੂੰ ਬੇਨਤੀ ਕੀਤੀ ਮਾਲਕ ਜੀ ਦੇ ਦਰਸ਼ਨ ਕਰਨੇ ਨੇ, ਮਾਲਕ ਜੀ ਦੇ ਦੀਦਾਰ ਕਰਨੇ ਨੇ, ਅਤੇ ਉਸ ਸਮੇਂ ਉਹ ਗੁਰੂ ਕਾ ਪਿਆਰਾ ਕਹਿੰਦਾ, ਸਤਿਗੁਰੂ ਹੁਣੇ ਕੁਛ ਸਮਾਂ ਹੋਇਆ ਆਰਾਮ 'ਚ ਗਏ ਨੇ, ਹੁਣੇ ਕੁਛ ਸਮਾਂ ਹੋਇਆ ਆਰਾਮ 'ਚ ਗਏ ਨੇ, ਅਤੇ ਹੁਣ ਤਾਂ ਸਤਿਗੁਰੂ ਜੀ ਦੇ ਦਰਸ਼ਨ ਸਵੇਰੇ ਅੰਮ੍ਰਿਤ ਵੇਲੇ ਦੀਵਾਨ 'ਚ ਹੀ ਹੋਣਗੇ, ਉਹ ਤੋਂ ਪਹਿਲੇ ਸਤਿਗੁਰੂ ਦੇ ਦੀਦਾਰ ਨਹੀਂ ਹੋਣੇ। ਉਸ ਵੇਲੇ ਜਥੇਦਾਰ ਸੰਗਤ ਨੂੰ ਕਹਿੰਦਾ, ਸੰਗਤ ਜੀ ਮਾਲਕ ਜੀ ਦੇ ਦੀਦਾਰ ਸਵੇਰੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੁਣ ਹੋਣੇ ਨਹੀਂ, ਕਰੀਏ ਕੀ? ਪ੍ਰਣ ਵੀ ਅਸੀਂ ਕੀਤਾ ਕਿ ਜਦ ਤੱਕ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਨਾ ਹੋਣ ਉਦੋਂ ਤੱਕ ਕੁਝ ਖਾਣਾ ਨਹੀਂ, ਅਤੇ ਚਲੋ ਇਉਂ ਕਰਦੇ ਹਾਂ, ਇਹ ਵੀ ਗੁਰੂ ਜੀ ਦਾ ਹੁਕਮ ਹੀ ਲੱਗਦਾ, ਇਉਂ ਕਰਦੇ ਹਾਂ ਕਿ ਅਸੀਂ ਸਾਰੇ ਇੱਦਾਂ ਹੀ ਆਰਾਮ ਕਰ ਲੈਂਦੇ ਹਾਂ, ਜਦੋਂ ਸਵੇਰੇ ਗੁਰੂ ਜੀ ਦੇ ਦਰਸ਼ਨ ਹੋਣਗੇ ਉਸ ਤੋਂ ਬਾਅਦ ਹੀ ਕੁਝ ਖਾਵਾਂਗੇ। ਕਹਿ ਦਿਓ ਵਾਹਿਗੁਰੂ। ਹੁਣ ਸੰਗਤਾਂ ਨੇ ਪ੍ਰਵਾਨਗੀ ਤਾਂ ਦਿੱਤੀ ਹੋਈ ਸੀ, ਪਰ ਭੁੱਖ ਤਾਂ ਸਭ ਨੂੰ ਲੱਗੀ ਸੀ ਨਾ, ਭੁੱਖ ਸਭ ਨੂੰ ਲੱਗੀ ਹੈ, ਦਿਲ ਕਰ ਰਿਹਾ ਪ੍ਰਸ਼ਾਦਾ ਛਕਣ ਦਾ। ਅਤੇ ਅਜੇ ਪਿਆਰੇ ਉਹ ਸੰਗਤ ਦੇ ਪ੍ਰੇਮੀਆਂ ਨੂੰ ਲੇਟਿਆਂ 15-20 ਮਿੰਟ ਹੋਏ, ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਵਾੜ ਖੋਲ੍ਹਿਆ। ਤਕਰੀਬਨ 15-20 ਮਿੰਟਾਂ ਦੇ ਬਾਅਦ ਹੀ ਸਾਰੀ ਸੰਗਤ ਨੂੰ ਆ ਕੇ ਦਰਸ਼ਨ ਦੇ ਦਿੱਤੇ। ਹੈ ਜਦੋਂ ਛੇਵੇਂ ਪਾਤਸ਼ਾਹ ਜੀ ਮੇਰੇ ਹਜ਼ੂਰ ਨੇ ਦਿੱਤੇ ਦਰਸ਼ਨ, ਗੱਲ ਸੁਣਨ ਵਾਲੀ ਜੇ, ਅਤੇ ਉਸ ਵੇਲੇ ਜਿਹੜਾ ਪਹਿਰੇ 'ਤੇ ਸਿੱਖ ਸੀ ਉਹ ਕਹਿੰਦਾ, ਮਹਾਰਾਜ ਅੱਜ ਤੱਕ ਤੁਸੀਂ ਇੱਦਾਂ ਕਦੀ ਬਾਹਰ ਨਹੀਂ ਆਏ, ਅੱਜ ਇਹ ਕੀ? ਅਤੇ ਉਸ ਵੇਲੇ ਮੇਰੇ ਛੇਵੇਂ ਪਾਤਸ਼ਾਹ ਹਜ਼ੂਰ ਦੇ ਮੁੱਖੋਂ ਬਚਨ ਨਿਕਲਿਆ, ਕਹਿੰਦੇ ਏਡੀਆਂ ਪਿਆਰ ਵਾਲੀਆਂ ਸੰਗਤਾਂ ਭੁੱਖੀਆਂ ਨੇ, ਸੰਗਤ ਹੋਵੇ ਭੁੱਖੀ ਅਤੇ ਮੈਂ ਅੰਦਰ ਆਰਾਮ ਕਰਾਂ, ਇਹ ਕਿਵੇਂ ਹੋ ਸਕਦਾ? ਕਹਦੇ ਵਾਹਿਗੁਰੂ, ਇਹ ਕਿਵੇਂ ਹੋ ਸਕਦਾ? ਮਹਾਰਾਜ ਜੀ ਨੇ ਫਿਰ ਆਖਿਆ, ਬਈ ਸੰਗਤ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰੋ, ਇਹਨਾਂ ਨੂੰ ਭੁੱਖ ਲੱਗੀ ਹੈ। ਸਾਰੀ ਸੰਗਤ ਮਾਲਕ ਜੀ ਦੇ ਦਰਸ਼ਨ ਕਰਦੀ ਹੈ, ਨਦਰੀ ਨਦਰ ਨਿਹਾਲ ਹੋ ਰਹੀ, ਆਨੰਦਮਈ ਮਾਹੌਲ ਬਣ ਗਿਆ। ਕਿੱਥੇ ਮਹਾਰਾਜ ਦੇ ਸਵੇਰੇ ਦਰਸ਼ਨ ਹੋਣੇ ਸੀ, ਕਿੱਥੇ 15 ਮਿੰਟਾਂ ਬਾਅਦ ਹੀ ਆ ਗਏ ਬਾਹਰ। ਮਹਾਰਾਜ ਕਹਿੰਦੇ, ਬਈ ਪ੍ਰਬੰਧ ਕਰੋ ਲੰਗਰ ਦਾ, ਲੰਗਰ ਛਕਾਓ ਸਭ ਨੂੰ। ਅਤੇ ਉਸ ਵੇਲੇ ਜਿਹੜਾ ਲਾਂਗਰੀ ਸਿੰਘ, ਉਹ ਕਹਿੰਦਾ, ਮਹਾਰਾਜ ਲੰਗਰ ਦੇ ਜਿਹੜੇ ਬਰਤਨ ਨੇ ਸਾਰੀ ਸੇਵਾ ਸੰਭਾਲ ਹੋ ਚੁੱਕੀ ਹੈ, ਸਵੇਰੇ ਮੁੜ ਲੰਗਰ ਬਣੇਗਾ। ਮਹਾਰਾਜ ਕਹਿੰਦੇ, ਨਹੀਂ ਪਰ ਸੰਗਤਾਂ ਭੁੱਖੀਆਂ ਨੇ, ਇਹਨਾਂ ਨੂੰ ਛਕਾਓ ਲੰਗਰ। ਮਹਾਰਾਜ ਜੇ ਹੁਣੇ ਲਵਾਂ ਲਾਵਾਂਗੇ ਮੁੜ ਤੋਂ, ਫਿਰ ਦੁਬਾਰਾ ਦੇਗਾਂ ਧਰਾਂਗੇ, ਤਕਰੀਬਨ 1.5-2 ਘੰਟੇ ਲੱਗ ਜਾਣਗੇ। ਅਤੇ ਮਹਾਰਾਜ ਕਹਿੰਦੇ, 1.5-2 ਘੰਟੇ ਹੋਰ ਸੰਗਤ ਭੁੱਖੀ ਰਹੇ, ਇਹ ਨਹੀਂ ਹੋ ਸਕਦਾ। ਅਤੇ ਇੱਕਦਮ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ, ਓਹੋ ਹੋ, ਸਾਨੂੰ ਯਾਦ ਆ ਗਿਆ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਸਾਨੂੰ ਯਾਦ ਆ ਗਿਆ। ਕੁਝ ਦਿਨਾਂ ਦੇ ਬਾਅਦ ਸਾਡੀ ਬੱਚੀ ਬੀਬੀ ਵੀਰੋ ਦਾ ਵਿਆਹ ਹੈ, ਘਰ ਦੇ ਵਿੱਚ ਮਠਿਆਈਆਂ ਬਣਦੀਆਂ ਪਈਆਂ ਨੇ, ਜਾਓ ਆਪਣੇ ਮਹਿਲਾਂ ਵੱਲ। ਇਸ਼ਾਰਾ ਕੀਤਾ ਆਪਣੇ ਜੋ ਸਾਡੇ ਮਾਤਾ ਜੀ, ਮਹਾਰਾਜ ਜੀ ਦੇ ਧਰਮ ਸੁਪਤਨੀ, ਮਹਾਰਾਜ ਜੀ ਦੇ ਮਹਿਲ। ਮਹਾਰਾਜ ਨੇ ਲਾਂਗਰੀ ਸਿੰਘ ਨੂੰ ਇਹ ਗੱਲ ਕਹਿ ਕੇ ਆਪਣੇ ਮਹਿਲਾਂ ਵੱਲ ਇਸ਼ਾਰਾ ਕਰਕੇ ਭੇਜਿਆ, ਬਈ ਜਾਓ ਸਾਡੇ ਮਹਿਲਾਂ ਦੇ ਕੋਲ, ਸਾਡੇ ਜਿਹੜੇ ਮਾਤਾ ਦਮੋਦਰੀ ਜੀ, ਉਹਨਾਂ ਦੇ ਕੋਲ ਜਾਓ ਅਤੇ ਉਹਨਾਂ ਨੂੰ ਜਾ ਕੇ ਕਹੋ, ਕਾਬਲ ਤੋਂ ਬੜੀ ਪਿਆਰ ਵਾਲੀ ਸੰਗਤ ਆਈ ਹੈ ਅਤੇ ਸੰਗਤਾਂ ਨੂੰ ਭੁੱਖ ਲੱਗੀ ਹੈ, ਜਿਹੜੀ ਮਠਿਆਈ ਬੱਚੀ ਵੀਰੋ ਦੇ ਵਿਆਹ ਲਈ ਤਿਆਰ ਹੋ ਰਹੀ ਹੈ ਉਹ ਮਠਿਆਈ ਦੇ ਦਿੱਤੀ ਜਾਵੇ, ਤਾਂ ਜੋ ਸੰਗਤਾਂ ਮਠਿਆਈ ਛੱਕ ਕੇ ਆਰਾਮ ਅਵਸਥਾ ਵਿੱਚ ਹੋ ਜਾਣ। ਹੁਣ ਸਿੱਖ ਗਿਆ ਜੀ ਮਾਤਾ ਦਮੋਦਰੀ ਜੀ ਦੇ ਕੋਲ, ਜਦੋਂ ਜਾ ਕੇ ਬੇਨਤੀ ਕੀਤੀ, ਮਾਤਾ ਜੀ ਇੱਦਾਂ ਸਤਿਗੁਰੂ ਨੇ ਭੇਜਿਆ, ਕਾਬਲ ਤੋਂ ਸੰਗਤਾਂ ਆਈਆਂ ਨੇ ਪਿਆਰ ਵਾਲੀਆਂ ਅਤੇ ਸਭ ਨੂੰ ਭੁੱਖ ਲੱਗੀ ਹੈ ਅਤੇ ਲੰਗਰ ਪਾਣੀ ਦਾ ਪ੍ਰਬੰਧ ਕਰਾਂਗੇ, ਕਾਫੀ ਸਮਾਂ ਲੱਗ ਜਾਏਗਾ। ਅਤੇ ਮਹਾਰਾਜ ਨੇ ਕਿਹਾ, ਜਿਹੜੀ ਮਠਿਆਈ ਬੱਚੀ ਵੀਰੋ ਦੇ ਵਿਆਹ ਲਈ ਬਣ ਰਹੀ, ਕਿਰਪਾ ਕਰੋ ਉਹ ਮਠਿਆਈ। ਅਤੇ ਉਸ ਵੇਲੇ ਮਾਤਾ ਦਮੋਦਰੀ ਜੀ, ਪਤਾ ਨਹੀਂ ਉਸ ਵੇਲੇ ਸਤਿਗੁਰੂ ਨੇ ਸਾਨੂੰ ਕੁਝ ਦੇਣਾ ਸੀ, ਕਿਰਪਾ ਕਰਨੀ ਸੀ, ਸਾਨੂੰ ਕੁਝ ਸਿਖਾਉਣਾ ਸੀ, ਆਪ ਹੀ ਬਿੱਧ ਬਣਾਤੀ। ਮਾਤਾ ਦਮੋਦਰੀ ਜੀ ਸਤਿਗੁਰਾਂ ਦੇ ਮਹਿਲ, ਪਤਾ ਕੀ ਕਹਿੰਦੇ? ਕਹਿੰਦੇ, ਜਾਓ ਸਤਿਗੁਰੂ ਨੂੰ ਕਹਿ ਦਿਓ ਇਹ ਮਠਿਆਈ ਮੈਂ ਨਹੀਂ ਦੇਣੀ, ਇਹ ਬਰਾਤ ਦੇ ਲਈ ਮਠਿਆਈ ਬਣੀ ਹੈ, ਮੈਂ ਕਿਸੇ ਹੋਰ ਨੂੰ ਖਵਾ ਕੇ ਮਠਿਆਈ ਜੂਠੀ ਨਹੀਂ ਕਰਨੀ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਮੈਂ ਮਠਿਆਈ ਜੂਠੀ ਨਹੀਂ ਕਰਨੀ। ਹੈਂਜੀ, ਹੁਣ ਸਿੱਖ ਨੇ ਆ ਕੇ ਕਹਿਤਾ ਮਹਾਰਾਜ ਨੂੰ, ਮਹਾਰਾਜ ਕਹਿੰਦੇ, ਅੱਛਾ ਉਹਨਾਂ ਨੇ ਇੱਦਾਂ ਕਿਹਾ, ਜਾਓ ਦੁਬਾਰਾ ਬੇਨਤੀ ਕਰੋ ਕਿ ਗੁਰੂ ਨਾਨਕ ਦੀ ਸੰਗਤ ਆਈ ਹੈ, ਕਾਬਲ ਤੋਂ ਆਈ ਹੈ, ਬੜੇ ਪਿਆਰ ਵਾਲੀ ਸੰਗਤ, ਮਠਿਆਈ ਸੰਗਤ ਨੂੰ ਛਕਾਉਣੀ ਹੈ, ਬਾਅਦ ਵਿੱਚ ਹੋਰ ਬਣ ਜਾਏਗੀ ਬਰਾਤ ਲਈ, ਪਰ ਮਠਿਆਈ ਸੰਗਤ ਲਈ ਦਿੱਤੀ ਜਾਵੇ। ਜਦੋਂ ਦੁਬਾਰਾ ਸਿੱਖ ਨੇ ਸੁਣਿਆ ਦਿੱਤਾ, ਮਾਤਾ ਜੀ ਨੇ ਦੁਬਾਰਾ ਵੀ ਨਾ ਕਰਤੀ। ਓਏ ਹੋਏ ਹੋਏ, ਤੀਜੀ ਵਾਰੀ ਵੀ ਭੇਜਿਆ, ਤੀਜੀ ਵਾਰੀ ਵੀ ਮਨਾ ਕਰ ਦਿੱਤਾ। ਜਦੋਂ ਤੀਜੀ ਵਾਰੀ ਮਨਾ ਕੀਤਾ ਨਾ ਮਾਤਾ ਦਮੋਦਰੀ ਜੀ ਨੇ, ਅਤੇ ਉਸ ਵੇਲੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਤੋਂ ਇੱਕ ਬਚਨ ਨਿਕਲਿਆ। ਕਹਿੰਦੇ, ਅੱਛਾ ਕੀ ਆਖਿਆ ਉਹਨਾਂ ਨੇ ਕਿ ਮਠਿਆਈ ਸੰਗਤ ਨੂੰ ਖਵਾ ਕੇ ਜੂਠੀ ਨਹੀਂ ਕਰਨੀ ਹੈ, ਬਰਾਤ ਖਾਏਗੀ, ਬਾਅਦ ਵਿੱਚ ਕੋਈ ਖਾਏਗਾ? ਚੰਗਾ, ਜੇ ਇਹ ਮਠਿਆਈ ਸੰਗਤਾਂ ਦੇ ਕੰਮ ਨਹੀਂ ਆਏਗੀ ਅਤੇ ਇਹ ਬਰਾਤੀ ਵੀ ਨਹੀਂ ਛਕਣਗੇ, ਇਹ ਮਠਿਆਈ
ਤੁਰਕ ਖਾਣਗੇ ਤੇ ਆਪਣੇ ਘੋੜਿਆਂ ਦੇ ਪੈਰਾਂ ਦੇ ਥੱਲੇ ਲਤਾੜਨਗੇ। ਕਹਦੇ ਵਾਹਿਗੁਰੂ ਸਹਿਜ ਸੁਭਾਅ ਇਹ ਬੱਚਨ ਨਿਕਲ ਗਿਆ। ਵੇਖੋ ਅਜੇ ਆਪਣੀ ਬੱਚੀ ਦਾ ਵਿਆਹ ਏ, ਮਨ ਕਹਿੰਦੇ ਜਿਹੜੀ ਚੀਜ਼ ਸੰਗਤ ਦੇ ਕੰਮ ਨਹੀਂ ਉਹ ਫਿਰ ਬਰਾਤੀ ਵੀ ਨਹੀਂ ਖਾਣਗੇ। ਕਿੱਡਾ ਮਾਣ ਦਿੱਤਾ ਸਾਨੂੰ, ਕਿੱਡਾ ਸਤਿਕਾਰ ਕੀਤਾ ਸਾਡਾ, ਆਪਣੇ ਪਰਿਵਾਰ ਤੋਂ ਵੀ ਵੱਧ ਸਤਿਕਾਰ, ਆਪਣੇ ਪਰਿਵਾਰ ਤੋਂ ਵੀ। ਮੇਰਾ ਚਿੱਤ ਕਰਦਾ ਜੇ ਪੜੋਗੇ ਮੇਰੇ ਤੋਂ ਬਾਅਦ ਵੀਰ ਬੋਲਿਓ ਫਿਰ ਭੈਣਾ। ਓਹੋ ਸੰਗਤ ਦੀ ਕਿੱਡੀ ਵਡਿਆਈ ਕੀਤੀ, ਸੰਗਤ ਨੂੰ ਕਿੰਨਾ ਮਾਣ ਦਿੱਤਾ, ਕਿੰਨਾ ਮਾਣ ਦਿੱਤਾ ਕਿ ਇਹ ਜਿਹੜੀ ਚੀਜ਼ ਸੰਗਤ ਦੇ ਕੰਮ ਨਹੀਂ ਉਹ ਫਿਰ ਬਰਾਤੀ ਵੀ ਨਹੀਂ ਖਾਣਗੇ, ਬਰਾਤੀ ਵੀ ਨਹੀਂ, ਹੋਰ ਕਿਸੇ ਦੇ ਵੀ ਕੰਮ ਨਹੀਂ ਆਏਗੀ। ਤੁਰਕ ਖਾਣਗੇ ਅਤੇ ਨਾਲ ਪੈਰਾਂ ਥੱਲੇ ਲਤਾੜਨਗੇ। ਕਹਦੇ ਵਾਹਿਗੁਰੂ ਓਹੋ
ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ,
ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ।
ਬੋਲੋ ਭੈਣਾ ਗੱਜ ਕੇ,
ਗੁਰ ਕੋ ਬਲ ਬਲ, ਮੁਕਤ ਮੋਹੇ ਤਾਰੇ, ਆ ਮੁਕਤ ਮੋਹੇ ਤਾਰੇ,
ਮੁਕਤ ਮੋਹੇ ਤਾਰੇ, ਆ ਮੁਕਤ ਮੋਹੇ ਤਾਰੇ।
ਬੋਲੋ ਭੈਣਾ,
ਆ ਮੁਕਤ ਗੁਰ ਕੋ ਬਲ ਬਲ ਜਾਈਏ, ਬਲ ਬਲ ਜਾਈਏ,
ਗੁਰ ਕੋ ਬਲ ਬਲ ਜਾਈਏ।
ਸਾਰੇ ਵੀਰ ਬੋਲੋ,
ਐਸੇ ਗੁਰ ਕੋ ਬਲ ਬਲ ਜਾਈਏ,
ਭੈਣਾ
ਗੁਰ ਕੋ ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ
ਗੱਜ ਕੇ,
ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ।
ਸਾਰੇ
ਵਾਹੇ ਗੁਰੂ,
ਸਾਰੇ ਬੋਲੋ ਜੀ,
ਵਾਹੇ ਗੁਰੂ, 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 ਵਾਹੇ ਗੁਰੂ,
ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ
ਵਾਹੇ
ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ,
ਗੁਰ ਕੋ ਬਲ ਬਲ ਜਾਈਏ।
ਇੱਕ ਵਾਰੀ ਪਿਆਰ ਨਾਲ ਆਖੋ ਸਾਰੇ ਸਤਨਾਮ
ਸ਼੍ਰੀ ਵਾਹਿਗੁਰੂ।
ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖੋ ਕਿੱਡਾ ਵੱਡਾ ਬਚਨ ਕਰਤਾ ਕਿ ਜਿਹੜੀ ਮਠਿਆਈ ਸੰਗਤ ਦੇ ਕੰਮ ਨਹੀਂ ਉਹ ਫਿਰ ਬਰਾਤੀ ਵੀ ਨਹੀਂ ਖਾਣਗੇ, ਤੁਰਕ ਖਾਣਗੇ ਤੇ ਆਪਣੇ ਪੈਰਾਂ ਥੱਲੇ ਲਤਾੜਨਗੇ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਘੋੜਿਆਂ ਥੱਲੇ ਵੀ ਲਤਾੜਨਗੇ। ਜਦੋਂ ਮਾਤਾ ਦਮੋਦਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਭੁੱਲ ਵੀ ਬਖਸ਼ਵਾਈ, ਪਰ ਮਹਾਰਾਜ ਕਹਿੰਦੇ ਹੁਣ ਬੱਚਨ ਨਿਕਲ ਚੁੱਕਾ ਅਤੇ ਫਿਰ ਉਹ ਮਾਹੌਲ ਬਣਿਆ। ਇੱਕ ਪਾਸੇ ਬੀਬੀ ਵੀਰੋ ਦਾ ਵਿਆਹ ਸੁਣਿਓ ਅਤੇ ਦੂਜੇ ਪਾਸੇ ਹਮਲਾ ਹੋ ਗਿਆ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਜਿਹੜੀ ਸਾਡੀ ਸਿੱਖ ਇਤਿਹਾਸ ਦੀ ਪਹਿਲੀ ਜੰਗ ਲੋਹਗੜ੍ਹ ਦੀ ਜੰਗ ਅੰਮ੍ਰਿਤਸਰ ਸਾਹਿਬ, ਜਦੋਂ ਤੁਰਕਾਂ ਨੇ ਹਮਲਾ ਕੀਤਾ ਅਤੇ ਉਸ ਵੇਲੇ ਸਿੱਖ ਕਹਿੰਦੇ ਮਹਾਰਾਜ ਅੱਜ ਤਾਂ ਬੀਬੀ ਵੀਰੋ ਦਾ ਵਿਆਹ ਹੈ, ਕੀ ਕਰੀਏ, ਵਿਆਹ ਵਿੱਚੇ ਰੋਕੀਏ। ਧੰਨ ਛੇਵਾਂ ਪਾਤਸ਼ਾਹ ਕੀ ਕਹਿੰਦਾ, ਕਹਿਣ ਲੱਗੇ ਸਤਿਗੁਰੂ ਕਹਿੰਦੇ ਜੰਗ ਵੀ ਹੋਏਗੀ ਅਤੇ ਵਿਆਹ ਵੀ ਹੋਏਗਾ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਸਾਰੇ ਪਰਿਵਾਰ ਨੂੰ ਬੱਚੀ ਵੀਰੋ ਨੂੰ ਝਬਾਲ ਭੇਜ ਦਿੱਤਾ ਸੰਗਤਾਂ ਸਮੇਤ ਕਿ ਬਈ ਤੁਸੀਂ ਜਾਓ ਉੱਥੇ ਘਰ, ਅੱਜ ਦੀ ਤਰੀਕ 'ਚ ਵੀ ਉੱਥੇ ਗੁਰਦੁਆਰਾ ਬਣਿਆ ਝਬਾਲ ਬੀਬੀ ਵੀਰੋ ਜੀ ਦਾ, ਜਿਨ੍ਹਾਂ ਬੱਚੀਆਂ ਦੇ ਸੰਯੋਗ ਨਹੀਂ ਖੁੱਲ੍ਹਦੇ ਜਦੋਂ ਪਿਆਰ 'ਚ ਜਾ ਕੇ ਉੱਥੇ ਜੋਦੜੀਆਂ ਕਰਦੀਆਂ
ਗੁਰੂ ਜੀ ਬਖਸ਼ਿਸ਼ ਕਰਦੇ ਨੇ। ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਹੈ। ਛੇਵੇਂ ਪਾਤਸ਼ਾਹ ਕਹਿੰਦੇ ਜੰਗ ਵੀ ਹੋਏਗੀ, ਵਿਆਹ ਵੀ ਹੋਏਗਾ। ਝਬਾਲ ਬੀਬੀ ਵੀਰੋ ਦਾ ਵਿਆਹ ਹੋਇਆ, ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਲੋਹਗੜ੍ਹ ਦੀ ਜੰਗ ਫਤਿਹ ਕਰਕੇ ਵਿਆਹ 'ਚ ਵੀ ਸ਼ਾਮਿਲ ਹੋ ਗਏ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਦੇਖੋ ਸਾਡਾ ਪਾਤਸ਼ਾਹ, ਅਤੇ ਇਹ ਤਾਂ ਚਲੋ ਗੱਲ ਅੱਜ ਦੇ ਪ੍ਰਕਰਨ ਨਾਲ ਸਾਡੀ ਨਹੀਂ ਰਲਦੀ ਜਿਹੜੀ ਮੈਂ ਬੋਲਣ ਲੱਗਾ, ਪਰ ਹੋ ਸਕਦਾ ਕੰਮ ਆ ਜਾਵੇ ਤਾਂ ਕਰਕੇ ਗੁਰੂ ਜੀ ਬਖਸ਼ਿਸ਼ ਕਰਨ। ਇਹ ਜਦੋਂ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਬੱਚੀ ਦਾ ਵਿਆਹ ਕੀਤਾ ਨਾ ਬੀਬੀ ਵੀਰੋ ਦਾ, ਅਤੇ ਜਦੋਂ ਹੁਣ ਡੋਲੀ ਤੁਰਨ ਲੱਗੀ, ਇਹ ਬੜਾ ਨਾਜ਼ੁਕ ਜਿਹਾ ਸਮਾਂ ਹੁੰਦਾ ਪਿਓ ਦੇ ਲਈ। ਕਹਿੰਦੇ ਵਾਹਿਗੁਰੂ। ਜਦੋਂ ਆਪਣੀ ਧੀ ਦੀ ਡੋਲੀ ਤੋਰਨੀ ਹੋਵੇ ਨਾ, ਬਹੁਤ ਨਾਜ਼ੁਕ ਜਿਹਾ ਸਮਾਂ। ਪਾਪੀ ਤੋਂ ਪਾਪੀ ਬੰਦੇ ਦੀਆਂ ਅੱਖਾਂ 'ਚ ਵੀ ਉਦੋਂ ਅਥਰੂ ਆ ਜਾਂਦਾ ਜਦੋਂ ਧੀ ਦੀ ਡੋਲੀ ਤੋਰਨ ਲੱਗਦੀ। ਛੇਵੇਂ ਪਾਤਸ਼ਾਹ ਜਦੋਂ ਆਪਣੀ ਬੱਚੀ ਬੀਬੀ ਵੀਰੋ ਦੀ ਡੋਲੀ ਤੋਰਨ ਲੱਗੇ ਨੇ, ਕਿਉਂਕਿ ਉਸ ਸਮੇਂ ਦੋ ਮਾਹੌਲ ਨੇ, ਚਾਹ ਵੀ ਹੈ ਅਤੇ ਅੰਦਰ ਬੈਰਾਗ ਵੀ ਹੈ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਹਰ ਤੀਜੜੀ ਲਾਮ ਮਨ ਚਾਓ ਭਇਆ, ਬੈਰਾਗੀ ਆ ਬਲਰਾਮ ਜੀਓ। ਚਾਹ ਅਤੇ ਬੈਰਾਗ ਇਹ ਦੋਵੇਂ ਇਕੱਠੇ ਨਹੀਂ ਹੁੰਦੇ ਕਦੀ, ਪਰ ਇਹ 'ਚ ਇਕੱਠੀ ਗੱਲ ਕੀਤੀ। ਇਹਦਾ ਕੀ ਕਾਰਨ? ਚਾਹ ਹੈ ਕਿ ਮੈਂ ਹੁਣ ਆਪਣੇ ਸਹੁਰੇ ਘਰ ਜਾਣਾ ਬੱਚੀ ਨੂੰ, ਚਾਹ ਏ। ਪਰ ਬੈਰਾਗ ਤਾਂ ਕਰਕੇ ਆਉਂਦਾ ਜਿਸ ਘਰ ਦੇ ਵਿੱਚ ਮੈਂ 18-20 ਸਾਲ ਬਤੀਤ ਕੀਤੇ, ਹੁਣ ਉਸ ਘਰ ਦੇ ਵਿੱਚ ਮੈਂ ਪ੍ਰਾਹੁਣੀ ਬਣ ਕੇ ਆਇਆ ਕਰਨਾ ਹੈ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਜਿੱਥੇ ਮੈਂ 18-20 ਸਾਲ ਖੇਡੀ ਹਾਂ, ਹੁਣ ਇੱਥੇ ਪ੍ਰਾਹੁਣੀ ਬਣ ਕੇ ਆਉਣਾ। ਤਾਂ ਕਰਕੇ ਬੈਰਾਗ ਹੁੰਦਾ ਅੰਦਰ, ਚਾਹ ਵੀ ਅੰਦਰ ਬੈਰਾਗ ਵੀ। ਦੋ ਗੱਲਾਂ ਦਾ ਖਾਸ ਕਰਕੇ ਧਿਆਨ ਰੱਖੀ। ਪਹਿਲੀ ਗੱਲ, ਜਦੋਂ ਸਾਰਾ ਪਰਿਵਾਰ ਰਾਤ ਨੂੰ ਸੌਂ ਜਾਵੇ, ਸਾਰਾ ਪਰਿਵਾਰ ਰਾਤੀ ਜਦੋਂ ਸੌਂ ਜਾਵੇ, ਸਾਰੇ ਆਰਾਮ 'ਚ ਹੋ ਜਾਣ, ਸਭ ਨੂੰ ਸਵਾ ਕੇ ਫਿਰ ਤੂੰ ਸੌਣਾ। ਕਹਿੰਦੇ ਵਾਹਿਗੁਰੂ।
ਭਾਵ
ਸਾਰਾ ਘਰ ਦਾ ਕੰਮ ਕਾਰ ਮੁਕਾ ਕੇ, ਸਭ ਨੂੰ ਆਪਣੇ ਆਪਣੇ ਟਿਕਾਣੇ ਇੱਦਾਂ ਲਾ ਕੇ, ਸਭ ਨੂੰ ਲੰਗਰ ਪਾਣੀ ਦੇ ਕੇ, ਸਭ ਨੂੰ ਸਵਾ ਕੇ ਫਿਰ ਤੂੰ ਸੌਣਾ। ਅਤੇ ਬੱਚੀਏ, ਸਵੇਰੇ ਸਭ ਦੇ ਉੱਠਣ ਤੋਂ ਪਹਿਲਾਂ ਉੱਠਣਾ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਕੋਈ ਉਂਗਲੀ ਨਾ ਕਰੇ ਕਿ ਗੁਰੂ ਘਰ 'ਚੋਂ ਗਈ ਅਤੇ ਲੇਟ ਉੱਠਦੀ ਹੈ। ਅੰਮ੍ਰਿਤ ਵੇਲਾ ਸੰਭਾਲਣਾ, ਪਹਿਲੀ ਗੱਲ ਇਹ ਕਹੀ। ਪਰ ਅੱਜ ਕੱਲ੍ਹ ਥੋੜ੍ਹਾ ਜਿਹਾ ਰਿਵਾਜ ਉਲਟਾ ਹੋ ਗਿਆ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਸਭ ਤੋਂ ਪਹਿਲੇ ਸੌਣਾ ਅਤੇ ਸਭ ਤੋਂ ਲੇਟ ਉੱਠਣਾ ਹੈ ਜੀ, ਅੱਜ ਕੱਲ੍ਹ ਇਹ ਸਿਸਟਮ ਹੈ। ਪਰ ਜਦੋਂ ਤੁਸੀਂ ਆਪਣੀ ਬੱਚੀਆਂ ਦੀ ਡੋਲੀ ਤੋਰੋ ਨਾ ਬੱਚੀਆਂ ਦੀ, ਉਦੋਂ ਉਸ ਇਹ ਸਿੱਖਿਆ ਜ਼ਰੂਰ ਦਿਆ ਕਰੋ, ਮੇਰੀ ਬੱਚੀਏ ਮੇਰੀ ਧੀਏ ਵੇਖੀ, ਸਭ ਨੂੰ ਸਵਾ ਕੇ ਸੌਣਾ, ਸਭ ਦੀ ਸੇਵਾ ਕਰਕੇ ਸੌਣਾ, ਸਭ ਤੋਂ ਪਹਿਲਾਂ ਉੱਠਣਾ, ਅੰਮ੍ਰਿਤ ਵੇਲਾ ਸੰਭਾਲਣਾ, ਫਿਰ ਤੇਰਾ ਮਾਣ ਸਨਮਾਨ ਪੂਰਾ ਪਰਿਵਾਰ ਵਿੱਚ ਬਣਿਆ ਰਹੇਗਾ ਜਦੋਂ ਅੰਮ੍ਰਿਤ ਵੇਲਾ ਸੰਭਾਲੇਂਗੀ, ਬਾਣੀ ਨਾਲ ਜੁੜੇਂਗੀ। ਅਤੇ ਦੂਜਾ ਬਚਨ ਮੇਰੇ ਹਜ਼ੂਰ ਛੇਵੇਂ ਪਾਤਸ਼ਾਹ ਜੀ ਨੇ ਕੀਤਾ, ਕੰਮ ਆਵੇ ਜ਼ਰੂਰ, ਪੱਲੇ ਨਾਲ ਬੰਨਿਓ, ਚੰਗਾ ਲੱਗੇ ਜੀ ਇਹ ਬਚਨ। ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਪਤਾ ਕੀ ਕਹਿੰਦੇ? ਕਹਿਣ ਲੱਗੇ, ਮੇਰੀ ਧੀਏ, ਮੇਰੀ ਬੱਚੀਏ, ਜਿਸ ਜਗ੍ਹਾ 'ਤੇ ਵੀ ਤੇਰੇ ਸਹੁਰੇ ਪਰਿਵਾਰ ਦੀ ਕੋਈ ਨਿੰਦਿਆ ਆਉਣ ਲੱਗੇ, ਉਸ ਜਗ੍ਹਾ 'ਤੇ ਇੱਕ ਮਿੰਟ ਲਈ ਵੀ ਖਲੋਣਾ ਨਹੀਂ, ਉਸ ਜਗ੍ਹਾ ਤੋਂ ਉਸੇ ਵੇਲੇ ਉੱਠ ਕੇ ਆ ਜਾਣਾ। ਕਹਿੰਦੇ ਵਾਹਿਗੁਰੂ। ਆਪਣੇ ਸਹੁਰੇ ਪਰਿਵਾਰ ਦੀ ਨਿੰਦਿਆ ਨਹੀਂ ਸੁਣਨੀ, ਨਿੰਦਿਆ ਨਹੀਂ। ਅਤੇ ਅੱਜ ਕੱਲ੍ਹ ਤਾਂ ਨੂੰਹਾਂ ਆਪ ਕਰਦੀਆਂ ਨੇ, ਕਹਿੰਦੇ ਵਾਹਿਗੁਰੂ ਹੈ, ਸੁਣਨੀ ਤਾਂ ਗੱਲ ਕੁਝ ਹੋਰ ਹੈਗੀ, ਅੱਜ ਤਾਂ ਖੁੰਦੇ ਹੀ ਹੈ। ਕਿੱਡਾ ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਇਹ ਦੋ ਬਚਨ ਡੋਲੀ ਤੋਰਨ ਵੇਲੇ ਸਤਿਗੁਰੂ ਨੇ ਕੀਤੇ ਸੀ। ਜੇ ਜ਼ਿੰਦਗੀ ਵਿੱਚ ਤੁਹਾਨੂੰ ਚੰਗੇ ਲੱਗਣ ਤਾਂ ਜ਼ਰੂਰ ਕੰਮ ਵਿੱਚ ਲਿਆਇਓ, ਇਹ ਮੇਰੀ ਬੇਨਤੀ ਹੈ। ਬਾਕੀ ਉੱਥੇ ਰੱਖੋ ਪੋਪਣੀਆਂ ਬਿਰਤੀਆਂ। ਮੇਰਾ ਛੇਵਾਂ ਪਾਤਸ਼ਾਹ, ਮੇਰਾ ਮਾਲਕ ਏਡਾ ਵੱਡਾ, ਆਪਣੇ ਪਰਿਵਾਰ ਤੋਂ ਵੀ ਵੱਧ ਕੇ ਪਿਆਰ ਸਾਨੂੰ ਕਰਦਾ, ਸੰਗਤ ਨੂੰ ਕਰਦਾ, ਅਤੇ ਫਿਰ ਸਾਡਾ ਵੀ ਤਾਂ ਫਰਜ਼ ਬਣਦਾ ਨਾ। ਜੇ ਸਤਿਗੁਰੂ ਸਾਡੇ ਨਾਲ ਬਹੁਤ ਪਿਆਰ ਕਰਦੇ, ਸਾਨੂੰ ਲਾਡ ਲਡਾਉਂਦੇ ਨੇ, ਸਾਡਾ ਵੀ ਫਿਰ ਫਰਜ਼ ਬਣਦਾ ਸਤਿਗੁਰੂ ਦੇ ਨਾਲ ਪਿਆਰ ਕਰੀਏ। ਨਿਤਨੇਮ ਜਿਹੜੇ ਨਹੀਂ ਕਰਦੇ, ਪਹਿਲਾਂ ਪ੍ਰਕਾਸ਼ ਪੁਰਬ ਮਨਾਉਣ ਦਾ ਹੋਰ ਦੱਸੋ ਕੀ ਮਤਲਬ ਹੈ? ਇਹ ਤਾਂ ਸਭ ਨੂੰ ਪਤਾ ਹੀ ਹੈ ਨਾ, ਪਹਿਲਾਂ ਪ੍ਰਕਾਸ਼ ਹਰਿਮੰਦਰ ਸਾਹਿਬ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਪਹਿਲੇ ਗ੍ਰੰਥੀ ਥਾਪੇ ਗਏ ਬਾਬਾ ਬੁੱਢਾ ਸਾਹਿਬ ਜੀ, ਪਹਿਲਾਂ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਾਂ, ਇਹ ਤਾਂ ਸਭ ਨੂੰ ਪਤਾ। ਪਰ ਮੇਨ ਮਕਸਦ ਕੀ ਹੈ ਇਹ ਗੁਰਪੁਰਬ ਮਨਾਉਣ ਦਾ? ਪਿਆਰਿਓ, ਗੁਰਪੁਰਬ ਮਨਾਓ, ਗੁਰਪੁਰਬ ਮਨਾਉਂਦਿਆਂ ਮਨਾਉਂਦਿਆਂ ਬਸ ਮਨ ਵੀ ਮਨ ਜਾਵੇ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਰੱਜ ਕੇ ਬੋਲੋ
ਵਾਹਿਗੁਰੂ।
ਜਿਹੜੇ ਬਾਣੀ ਨਹੀਂ ਪੜ੍ਹਦੇ ਪੜ੍ਹਿਆ ਕਰੋ, ਅਤੇ ਜਿਹੜੇ ਪੜ੍ਹਦੇ ਹੋ ਨਾ, ਇਹ ਮੇਰੀ ਬੇਨਤੀ ਹੈ, ਪਿਆਰ ਵਿੱਚ ਪੜ੍ਹਿਆ ਕਰੋ। ਜਿਵੇਂ ਪਿਤਾ ਨਾਲ ਗੱਲਾਂ ਕਰਦਾ ਨਾ ਬੱਚਾ, ਬਾਣੀ ਪੜ੍ਹੋ, ਤੁਹਾਨੂੰ ਮਹਿਸੂਸ ਹੋਵੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗੱਲਾਂ ਪਿਆ ਕਰਦਾ, ਕਹਿੰਦੇ ਵਾਹਿਗੁਰੂ। ਇੱਦਾਂ ਲਾਡ ਵਿੱਚ ਬਾਣੀ ਪੜ੍ਹਿਆ ਕਰੋ, ਲਾਡ ਵਿੱਚ, ਪਿਆਰ ਵਿੱਚ, ਗੁਰੂ ਨਾਲ ਪਿਆਰ ਕਰੋ। ਜਦੋਂ ਗੁਰੂ ਨਾਲ ਪਿਆਰ ਕਰੋਗੇ, ਗੁਰੂ ਤੁਹਾਡੇ ਨਾਲ ਵੀ ਇੱਕ ਕਦਮ ਤੁਸੀਂ ਵਧਾਓ, ਸਿਰਫ ਇੱਕ ਕਦਮ, ਇੱਕ ਕਦਮ, ਗੁਰੂ ਕਰੋੜਾਂ ਕਦਮ ਵਧਾਏਗਾ ਤੁਹਾਡੇ ਵੱਲ। ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਇੱਕ ਵਾਰੀ ਬੋਲੋ ਵਾਹਿਗੁਰੂ।
ਵਾਹਿਗੁਰੂ।
ਦੇਖ ਲਓ ਤੁਸੀਂ ਬਚਨ ਨਹੀਂ ਮੰਨਦੇ, ਗੱਜ ਕੇ ਬੋਲੋ
ਵਾਹਿਗੁਰੂ।
ਹਾਂਜੀ, ਫਿਰ ਬੋਲੋ ਸਾਰੇ
ਵਾਹਿਗੁਰੂ।
ਅਖੀਰਲੀ ਗੱਲ ਕਹਿ ਕੇ ਮੈਂ ਫਤਿਹ ਬੁਲਾਉਣ ਲੱਗਾ। ਇਹ ਸਿਸਟਮ ਹੈ ਗੁਰੂ ਸਾਹਿਬ ਜੀ ਦੇ ਘਰ ਦਾ, ਤੁਸੀਂ ਪਿਆਰ 'ਚ ਇੱਕ ਕਦਮ ਵਧਾਓ, ਗੁਰੂ ਕਰੋੜਾਂ ਕਦਮ ਵਧਾਉਂਦਾ, ਕਰੋੜਾਂ ਕਦਮ। ਤੁਸੀਂ ਪਿਆਰ 'ਚ ਇੱਕ ਵਾਰੀ ਯਾਦ ਕਰੋ, ਗੁਰੂ ਕਰੋੜਾਂ ਵਾਰੀ ਤੁਹਾਡੇ 'ਤੇ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ। ਇਹ ਮਹਾਂਪੁਰਖ ਇੱਕ ਮਿਸਾਲ ਦਿੰਦੇ ਸੀ, ਕਹਿੰਦੇ ਅੱਜ ਦੀ ਤਰੀਕ ਵਿੱਚ ਹਰੇਕ ਬੰਦੇ ਦੇ ਕੋਲ ਮੋਬਾਈਲ ਫੋਨ ਹੈ, ਹਰ ਬੰਦੇ ਕੋਲ। ਹੁਣ ਤੁਸੀਂ ਸਿਆਣੇ ਹੋ, ਤੁਸੀਂ ਰੋਜ਼ ਗੁਰੂ ਜੀ ਨੂੰ ਜਦੋਂ ਬਾਣੀ ਪੜ੍ਹੋ, ਪਾਠ ਕਰੋ, ਨੇਮ ਪੱਕੇ ਬਣਾ ਲਓ ਕਿ ਇੰਨੇ ਵਜੇ ਮੈਂ ਸਿਮਰਨ 'ਤੇ ਬਹਿਣਾ, ਇੰਨੇ ਵਜੇ ਮੈਂ ਬਾਣੀ ਪੜ੍ਹਨੀ, ਇੰਨੇ ਵਜੇ ਮੈਂ ਸੇਵਾ ਕਰਨੀ, ਨੇਮ ਪੱਕਾ ਬਣਾ ਲਓ, ਪੱਕਾ। ਹੁਣ ਧਿਆਨ ਦੇਣਾ, ਵੇਖੋ ਮਹਾਂਪੁਰਖ ਮਿਸਾਲ ਦਿੰਦੇ ਸੀ, ਕਹਿੰਦੇ ਹਰੇਕ ਬੰਦੇ ਦੇ ਕੋਲ ਅੱਜ ਮੋਬਾਈਲ ਫੋਨ ਹੈ। ਹੁਣ ਸਾਡੇ ਮੋਬਾਈਲ ਦੇ ਉੱਤੇ ਕਿਸੇ ਨੰਬਰ ਤੋਂ ਵਾਰ ਵਾਰ ਮਿਸ ਕਾਲਾਂ ਵੱਜਣ ਲੱਗ ਪੈਣ। ਕੋਈ ਬੰਦਾ ਬੈੱਲ ਮਾਰ ਕੇ ਬੰਦ ਕਰੀ ਜਾਵੇ, ਬੈੱਲ ਮਾਰ ਕੇ ਸਾਡੇ ਨੰਬਰ 'ਤੇ ਬੰਦ ਕਰੀ ਜਾਵੇ, ਹੁਣ ਕੀ ਹੁੰਦਾ? ਜਦੋਂ ਸਾਡੇ ਨੰਬਰ 'ਤੇ ਵਾਰ ਵਾਰ ਮਿਸ ਕਾਲਾਂ ਵੱਜਦੀਆਂ ਨੇ ਸਾਡੇ ਮੋਬਾਈਲ ਦੇ ਉੱਤੇ, ਸਾਡਾ ਧਿਆਨ ਉਸ ਮਿਸ ਕਾਲਾਂ ਵਾਲੇ ਨੰਬਰ ਵੱਲ ਜ਼ਰੂਰ ਪੈਂਦਾ। ਇਹ ਕੌਣ ਬੰਦਾ ਜਿਹੜਾ ਵਾਰ ਵਾਰ ਬੈੱਲਾਂ ਮਾਰਦਾ, ਕੌਣ ਹੈ? ਅਤੇ ਕਈ ਵਾਰੀ ਅਸੀਂ ਉਹਨੂੰ ਬੈਕ ਕਾਲ ਕਰਕੇ ਪੁੱਛਦੇ ਵੀ ਹਾਂ ਵੀ ਕਿਉਂ ਮੈਨੂੰ ਬੈੱਲਾਂ ਮਾਰਦਾ, ਇੱਦਾਂ ਕੀ ਕੰਮ ਹੈ ਤੈਨੂੰ ਮੇਰੇ ਨਾਲ, ਕੌਣ ਹੈ ਤੂੰ? ਕਈ ਵਾਰੀ ਪੁੱਛਦੇ ਹਾਂ ਨਾ ਆਪਾਂ। ਇਹ ਮਹਾਂਪੁਰਖ ਮਿਸਾਲ ਦਿੰਦੇ ਸੀ, ਕਹਿੰਦੇ ਜਿਵੇਂ ਸਾਡੇ ਮੋਬਾਈਲ ਦੇ ਉੱਤੇ ਕਿਸੇ ਨੰਬਰ ਤੋਂ ਵਾਰ ਵਾਰ ਮਿਸ ਕਾਲਾਂ ਵੱਜਣ, ਸਾਡਾ ਧਿਆਨ ਉਸ ਨੰਬਰ ਵੱਲ ਜ਼ਰੂਰ ਪੈਂਦਾ। ਕਹਿੰਦੇ ਪਿਆਰਿਆ, ਤੂੰ ਵੀ ਸੰਗਤ ਵਿੱਚ ਬੈਠ, ਪਹਿਲੀ ਗੱਲ ਤਾਂ ਆ, ਫਿਰ ਸੰਗਤ 'ਚ ਬਹਿ। ਇਹ ਨਹੀਂ ਕਿ ਬਾਹਰੋਂ ਮੇਲਾ ਵੇਖ ਕੇ ਚਲੇ ਗਏ, ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਸੰਗਤ 'ਚ ਆ, ਫਿਰ ਸੰਗਤ 'ਚ ਬਹਿ, ਸੰਗਤ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ, ਵਾਹਿਗੁਰੂ ਵਾਹਿਗੁਰੂ ਕਰਕੇ ਆਪਣੇ ਗੁਰੂ ਨੂੰ ਮਿਸ ਕਾਲਾਂ ਮਾਰ, ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਇਹ ਵਾਹਿਗੁਰੂ ਵਾਹਿਗੁਰੂ ਜਿਹੜਾ ਮੈਂ ਵਾਰ ਵਾਰ ਤੁਹਾਡੇ ਕੋਲੋਂ ਕਰਾਉਂਦਾ ਨਾ, ਇਹ ਮਿਸ ਕਾਲਾਂ ਵੱਜਦੀਆਂ ਨੇ ਗੁਰੂ ਜੀ ਨੂੰ। ਗੁਰੂ ਜੀ ਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਮਿਸ ਕਾਲਾਂ ਮਾਰ। ਅਤੇ ਕਿਸੇ ਨੇ ਸਵਾਲ ਕੀਤਾ, ਮਹਾਂਪੁਰਸ਼ੋ, ਇਹ ਮਿਸ ਕਾਲਾਂ ਮਾਰਨ ਦਾ ਲਾਭ ਕੀ, ਵਾਹਿਗੁਰੂ ਵਾਹਿਗੁਰੂ ਕਰਨ ਦਾ ਲਾਭ ਕੀ ਹੋਏਗਾ, ਗੁਰੂ ਨੂੰ ਯਾਦ ਕਰਨ ਦਾ ਲਾਭ ਕੀ ਹੋਏਗਾ? ਅਤੇ ਰੰਗੇ ਹੋਏ ਗੁਰਸਿੱਖ ਪਿਆਰੇ, ਰੰਗ ਰਤੜੀਆਂ ਰੂਹਾਂ ਬੋਲੀਆਂ, ਕਹਿੰਦੇ ਜਿਵੇਂ ਸਾਡੇ ਮੋਬਾਈਲ ਦੇ ਉੱਤੇ ਕਿਸੇ ਨੰਬਰ ਤੋਂ ਵਾਰ ਵਾਰ ਮਿਸ ਕਾਲਾਂ ਵੱਜਣ, ਸਾਡਾ ਧਿਆਨ ਉਸ ਨੰਬਰ ਵੱਲ ਜ਼ਰੂਰ ਪੈਂਦਾ। ਜਦੋਂ ਤੁਸੀਂ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਗੁਰੂ ਨੂੰ ਮਿਸ ਕਾਲਾਂ ਮਾਰੋਗੇ, ਗੁਰੂ ਦਾ ਧਿਆਨ ਵੀ ਤੁਹਾਡੇ ਵੱਲ ਜ਼ਰੂਰ ਪਏਗਾ।
ਸਤਿ ਸ੍ਰੀ ਅਕਾਲ।
ਗੁਰੂ ਦਾ ਧਿਆਨ ਵੀ ਤੁਹਾਡੇ ਵੱਲ ਜ਼ਰੂਰ ਪਏਗਾ। ਅਤੇ ਜਿਵੇਂ ਕਈ ਵਾਰੀ ਅਸੀਂ ਬੈਕ ਕਾਲ ਕਰਦੇ ਹਾਂ ਨਾ, ਗੁਰੂ ਜੀ ਵੀ ਸਾਨੂੰ ਬੈਕ ਕਾਲ ਕਰਕੇ ਪੁੱਛਣਗੇ ਜ਼ਰੂਰ, ਦੱਸ ਮੇਰੇ ਬੱਚੇ ਤੈਨੂੰ ਚਾਹੀਦਾ ਕੀ ਹੈ, ਕਹਿ ਦੇ
ਵਾਹਿਗੁਰੂ।
ਔਰ ਇਸ ਗੱਲ ਨੂੰ ਐਵੇਂ ਨਾ ਸਮਝਿਓ ਕਿ ਭਾਈ ਅਮਨਦੀਪ ਸਿੰਘ ਜੀ ਆਏ ਆਪਣੇ ਕੋਲੋਂ ਕਰਕੇ ਚਲੇ ਗਏ, ਨਹੀਂ। ਆਓ ਜ਼ਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਪੁੱਛੀਏ, ਤੁਸੀਂ ਹੈਰਾਨ ਹੋਵੋਗੇ। ਇਹ ਮੋਬਾਈਲ ਫੋਨ ਅੱਜ ਨਹੀਂ ਆਏ, ਜਦੋਂ ਇਹ ਬਾਣੀ ਦੀ ਰਚਨਾ ਹੋਈ ਮੋਬਾਈਲ ਉਦੋਂ ਵੀ ਹੁੰਦੇ ਸੀ, ਕਹਿੰਦੇ ਵਾਹਿਗੁਰੂ। ਫਰਕ ਇਹਨਾਂ ਅੱਜ ਹੱਥਾਂ 'ਚ ਨੇ, ਉਦੋਂ ਅੰਦਰਲੀ ਵਾਈਬ੍ਰੇਸ਼ਨ ਕੰਮ ਕਰਦੀ ਸੀ, ਅੰਦਰਲੀਆਂ ਤਾਰਾਂ ਖੜਕਦੀਆਂ ਸੀ। ਅੱਜ ਕੱਲ੍ਹ ਦੇ ਮੋਬਾਈਲਾਂ ਦਾ ਨੈਟਵਰਕ ਫੇਲ ਹੋ ਜਾਂਦਾ, ਉਹਨਾਂ ਦਾ ਫੇਲ ਵੀ ਨਹੀਂ ਸੀ ਹੁੰਦਾ, ਹੈ ਜੀ। ਅੱਜ ਕੱਲ੍ਹ ਤਾਂ ਬੈਟਰੀ ਲੋਅ ਹੋ ਜਾਂਦੀ ਨਾ, ਕਈ ਥਾਵਾਂ 'ਤੇ ਤਾਂ ਆਉਂਦੀ ਨਹੀਂ ਰੇਂਜ, ਪਰ ਉਹਨਾਂ ਦੀ ਬੈਟਰੀ ਵੀ ਲੋਅ ਨਹੀਂ ਸੀ ਹੁੰਦੀ। ਉਹ ਤਾਰਾਂ ਜਦੋਂ ਖੜਕਦੀਆਂ ਸੀ, ਕਿੱਥੇ ਬਹਿ ਕੇ ਕੋਹਾਂ ਦੀ ਦੂਰੀ 'ਤੇ ਸਿੱਖ ਯਾਦ ਕਰਦੇ ਸੀ। ਹੁਣ ਦੱਸੋ ਛੇਵੇਂ ਪਾਤਸ਼ਾਹ ਜਿਹੜੀ ਹੁਣੇ ਤੁਸੀਂ ਗੱਲ ਸੁਣੀ ਹੈ, ਕਾਬਲ ਦੀਆਂ ਸੰਗਤਾਂ ਨੇ ਅੰਦਰ ਜਾ ਕੇ ਦੱਸਿਆ ਥੋੜ੍ਹੀ ਸੀ ਕਿ ਅਸੀਂ ਭੁੱਖੀਆਂ ਵਾਂ, ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਦੱਸਿਆ ਥੋੜ੍ਹੀ ਸੀ, ਜਾਂ ਸਿੱਖ ਨੇ ਸੁਣਿਆ ਥੋੜ੍ਹੀ ਦਿੱਤਾ ਅਸੀਂ ਮਹਾਰਾਜ ਇੱਦਾਂ ਸੰਗਤਾਂ ਆਈਆਂ ਭੁੱਖੀਆਂ ਨੇ? ਪਰ ਅੰਦਰਲੇ ਜਿਹੜੇ ਮੋਬਾਈਲ ਖੜਕ ਰਹੇ ਸੀ ਨਾ, ਉਹ ਐਡੇ ਪਾਵਰਫੁੱਲ ਹੁੰਦੇ ਸੀ ਉਸ ਵੇਲੇ ਪਿਆਰੇ, ਉਹ ਸਤਿਗੁਰੂ ਨੂੰ ਵੀ ਫਿਕਰ ਲੱਗ ਜਾਂਦਾ ਸੀ, ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਫਿਕਰ, ਕਿੱਥੇ ਕੋਹਾਂ 'ਤੇ ਬਹਿ ਕੇ ਸਿੱਖ ਯਾਦ ਕਰਦੇ ਸੀ, ਸਤਿਗੁਰੂ ਉਹਨਾਂ ਦੇ ਅੰਦਰਲੇ ਮੋਬਾਈਲ ਸੁਣ ਕੇ ਉੱਥੇ ਝੋਲੀਆਂ ਭਰਨ ਲਈ ਪਹੁੰਚ ਜਾਂਦੇ ਸੀ। ਇਹ ਮੋਬਾਈਲ ਫੋਨ ਉਦੋਂ ਵੀ ਹੁੰਦੇ ਸੀ, ਅੱਜ ਹੱਥਾਂ 'ਚ ਨੇ, ਉਦੋਂ ਅੰਦਰਲੇ ਸੀ। ਅੰਦਰਲੇ ਜ਼ਿਆਦਾ ਕੰਮ ਕਰਦੇ ਸੀ, ਅੱਜ ਕੱਲ੍ਹ ਹੱਥਾਂ ਵਾਲੇ ਇੰਨੇ ਨਹੀਂ ਕਰਦੇ। ਕਹਦੇ ਵਾਹਿਗੁਰੂ
ਵਾਹਿਗੁਰੂ,
ਇਹ ਹੱਥਾਂ 'ਚ ਵੀ ਰੱਖੋ, ਮੋਬਾਈਲ ਰੱਖਣੇ ਗੁਣਾ ਨਹੀਂ। ਅੱਜ ਕੱਲ੍ਹ ਦਾ ਯੁੱਗ ਇਹ ਚੀਜ਼ਾਂ ਦੀ ਲੋੜ ਹੈ, ਜਿਹੋ ਜਿਹਾ ਜ਼ਮਾਨਾ ਚੱਲ ਰਿਹਾ, ਚੀਜ਼ਾਂ ਦੀ ਲੋੜ ਹੈ। ਕਿੱਡੀ ਸਹੂਲਤ, ਕਿੱਥੇ ਬੰਦਾ ਬੈਠਾ ਹੁੰਦਾ, ਕਿੱਥੇ ਗੱਲਾਂ ਹੋ ਜਾਂਦੀਆਂ। ਬਾਹਰਲੇ ਫੋਨ ਵੀ ਰੱਖੋ ਪਰ ਅੰਦਰਲੀਆਂ ਤਾਰਾਂ ਨੂੰ ਵੀ ਮਜ਼ਬੂਤ ਕਰੋ। ਕਹਦੇ ਵਾਹਿਗੁਰੂ
ਵਾਹਿਗੁਰੂ,
ਬਾਹਰਲੇ ਇਹ ਮੋਬਾਈਲਾਂ ਨਾਲ ਅਤੇ ਦੁਨੀਆਂ ਦੇ ਬੰਦਿਆਂ ਨਾਲ ਗੱਲਾਂ ਹੋਣਗੀਆਂ, ਜਦੋਂ ਅੰਦਰਲੀਆਂ ਨਿਤਨੇਮ ਦੀਆਂ ਤਾਰਾਂ ਮਜ਼ਬੂਤ ਹੋਣਗੀਆਂ, ਉਹ ਨਿਤਨੇਮ ਦੀਆਂ ਤਾਰਾਂ ਤੁਹਾਡੀਆਂ ਗੱਲਾਂ ਗੁਰੂ ਨਾਲ ਕਰਾਉਣਗੀਆਂ। ਕਹਦੇ ਵਾਹਿਗੁਰੂ
ਵਾਹਿਗੁਰੂ
ਗੁਰੂ ਨਾਲ। ਅਤੇ ਆਓ ਜਰਾ ਭਾਈ ਸਾਹਿਬ ਗੁਰਦਾਸ ਜੀ ਕੋਲੋਂ ਪੁੱਛੀਏ। ਭਾਈ ਸਾਹਿਬ, ਇੱਦਾਂ ਤਾਂ ਨਹੀਂ ਭਾਈ ਅਮਨਦੀਪ ਸਿੰਘ ਜੀ ਆਪਣੇ ਕੋਲੋਂ ਕਹਿ ਕੇ ਚਲੇ ਗਏ? ਤੁਸੀਂ ਦੱਸੋ ਕਿ ਜਦੋਂ ਗੁਰੂ ਨੂੰ ਕੋਈ ਮਿਸ ਕਾਲ ਨਾ ਮਾਰੇ, ਗੁਰੂ ਦਾ ਧਿਆਨ ਪੈਂਦਾ? ਭਾਈ ਗੁਰਦਾਸ ਜੀ ਕਹਿਣਗੇ ਪੈਂਦਾ। ਕਿਵੇਂ ਪੈਂਦਾ? ਇਹ 2 ਮਿੰਟ ਪੜ੍ਹ ਕੇ ਮੈਂ ਸਮਾਪਤੀ ਕਰਾਂਗਾ। ਮੇਰੇ ਤੋਂ ਬਾਅਦ ਵੀਰ ਬੋਲੋ, ਫਿਰ ਬੋਲਿਓ ਭੈਣਾ ਗੱਜ ਕੇ। ਮੈਂ ਹੁਣ ਤੁਹਾਡੀ ਆਵਾਜ਼ ਸਾਜ਼ਾਂ ਨੂੰ ਬੰਦ ਕਰਾ ਕੇ ਵੀ ਸੁਣਨੀ, ਜੇ ਮੇਰੀ ਬੇਨਤੀ ਹੈ। ਕੋਈ ਢਿੱਲਾ ਨਾ ਬੋਲੇ, ਗੱਜ ਕੇ ਕੀਰਤਨ ਕਰਿਓ ਪਿਆਰ ਦੇ ਨਾਲ। ਬੋਲਿਓ ਜੀ ਪਿਆਰ ਵਿੱਚ, ਭਾਈ ਗੁਰਦਾਸ ਜੀ ਕੀ ਕਹਿ ਰਹੇ?
ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਆਗੇ ਹੋਏ ਲੇਤ ਹੈ, ਆਗੇ ਹੋਏ ਲੇਤ ਹੈ, ਆਗੇ ਹੋਏ ਲੇਤ ਹੈ, ਆਗੇ ਹੋਏ ਲੇਤ।
ਬੋਲੋ ਭੈਣਾ।
ਸਤਿਗੁਰੂ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰੂ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ,
ਭੈਣਾ
ਚਰਨ ਗੁਰ ਇੱਕ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ।
ਇਹਦੇ ਪੈਂਡੇ ਦੀ ਗੱਲ ਆ ਗਈ ਨਾ ਭਾਈ ਸਾਹਿਬ, ਦੱਸੋ ਮਿਸ ਕਾਲਾਂ ਵਾਲੀ ਗੱਲ। ਕੋਈ ਗੁਰੂ ਨੂੰ ਮਿਸ ਕਾਲ ਮਾਰੇ, ਗੁਰੂ ਦਾ ਧਿਆਨ ਪੈਂਦਾ? ਅਗਲੀ ਪੰਕਤੀ ਦੇ ਵਿੱਚ ਸਪਸ਼ਟ ਕਰਤਾ, ਕੀ ਕਹਿੰਦੇ?
ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ,
ਕਹਿੰਦੇ ਤੂੰ ਇੱਕ ਵਾਰੀ ਉਹਨੂੰ ਪਿਆਰ 'ਚ ਯਾਦ ਕਰ, ਇੱਕ ਵਾਰੀ ਮਿਸ ਕਾਲ ਮਾਰ, ਮਾਰ ਦਿਓ ਮਿਸ ਕਾਲ। ਬੋਲੋ ਵਾਹਿਗੁਰੂ
ਵਾਹਿਗੁਰੂ।
ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ,
ਕਹਿੰਦੇ ਮਤ ਖਿਆਲ ਕਰੀ ਮਿਸ ਕਾਲ ਮਾਰ ਕੇ ਤੂੰ ਹੀ ਗੁਰੂ ਨੂੰ ਯਾਦ ਕਰਦਾ, ਉਹ ਜਿੰਨੀ ਵਾਰੀ ਤੂੰ ਯਾਦ ਕਰਦਾ ਉਹਦਾ ਧਿਆਨ ਕਈ ਕਰੋੜਾਂ ਵਾਰੀ ਵੱਧ ਕੇ ਤੇਰੇ ਵੱਲ ਵੀ ਪੈਂਦਾ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰੰਬਾਰ ਗੁਰ ਖੇਤ ਹੈ, ਸਤਿਗੁਰੂ ਮੋਟ ਪੈਂਡਾ ਆਗੇ ਹੋਏ ਲੇਤ ਹੈ,
ਬੋਲੋ ਭੈਣਾ।
ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੇ, ਤਾਂਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆਨਿਤ ਮੈਂ ਮਾਇਆ ਗਾਦ ਮੋਤ नमो 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 नेत 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 है सतगुरु मोट पेंडा आगे होए ले बोलो वीर मेरे बोलो भैणा सत
वाहेगुरु 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 कृपा सारे वाहेगुरु 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 वाहेगुरु
कई वेखो शर्म कर रहे अजे भी
वाहेगुरु वाहेगुरु
ਇੱਥੇ ਨਾ ਬੋਲੋਗੇ ਕਿੱਥੇ ਬੋਲੋਗੇ
ਵਾਹਿਗੁਰੂ
ਇੱਥੇ ਨਹੀਂ ਜੁੜੋਗੇ ਕਿੱਥੇ ਜੁੜੋਗੇ
ਵਾਹਿਗੁਰੂ 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 ਵਾਹਿਗੁਰੂ
ਗੱਜ ਕੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਗੁਰੁ ਕੋਟ ਪੈਂਡਾ ਆਗੇ ਹੋਏ ਲੇਤ ਹੈ ਬੋਲੋ
ਸਤਿਗੁਰੁ ਕੋਟ ਪੈਂਡਾ ਆਗੇ ਹੋਏ ਲੇਤ
ਬੋਲੋ ਭੈਣਾ
ਸਤ
ਵਾਹ ਵੇਖੋ ਏਡਾ ਵੱਡਾ ਸਾਨੂੰ ਮਾਲਕ ਮਿਲਿਆ ਜਿਹੜਾ ਆਪਣੇ ਪਰਿਵਾਰ ਤੋਂ ਵੀ ਵੱਧ ਕੇ ਸਾਡੇ ਨਾਲ ਲਾਡ ਲਡਾਉਂਦਾ ਸਾਨੂੰ ਆਪਣੇ ਪਿਆਰ ਤੋਂ ਪਰਿਵਾਰ ਤੋਂ ਵੀ ਵੱਧ ਪਿਆਰ ਕਰਦਾ ਆਪਣੀ ਜਿੰਦ ਜਾਣ ਤੋਂ ਵੀ ਵੱਧ ਪਿਆਰ ਕਰਦਾ ਇੱਥੋਂ ਤੱਕ ਕਹਿ ਦਿੰਦਾ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਇੱਥੋਂ ਤੱਕ ਕਹਿ ਦਿੰਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਇੱਥੋਂ ਤੱਕ ਕਹਿ ਦਿੰਦਾ ਖਾਲਸਾ ਮੇਰੋ ਮੁੱਖ ਹੈ ਅੰਗਾ ਖਾਲਸੇ ਕੇ ਹੋ ਸਦ ਸਦ ਸੰਗਾ ਜਿਹੜਾ ਸਤਿਗੁਰੂ ਸਾਡੇ ਨਾਲ ਇੰਨਾ ਪਿਆਰ ਕਰੇ ਪਿਆਰਿਓ ਫਿਰ ਸਾਡਾ ਵੀ ਤਾਂ ਫਰਜ਼ ਬਣਦਾ ਨਾ ਉਹਦੇ ਨਾਲ ਪਿਆਰ ਕਰੀਏ ਕਹਿੰਦੇ ਵਾਹਿਗੁਰੂ
ਵਾਹਿਗੁਰੂ
ਅੰਦਰੋਂ ਪਿਆਰ ਕਰੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਛਕੋ ਜਿਹੜੇ ਗੁਰੂ ਵਾਲੇ ਨਹੀਂ ਬਣੇ ਬਣੋ ਜਿਹੜੇ ਨਿਤਨੇਮ ਨਹੀਂ ਕਰਦੇ ਕਰਿਆ ਕਰੋ 2.5 ਘੰਟੇ ਦਾ ਨਿਤਨੇਮ ਹਰੇਕ ਬੰਦੇ ਲਈ ਲਾਜ਼ਮੀ ਹੈ 24 ਘੰਟਿਆਂ 'ਚੋਂ 2.5 ਘੰਟੇ ਰੋਜ਼ਾਨਾ ਗੁਰੂ ਜੀ ਦੇ ਲਿਖੇ ਲਾਉਣੇ ਹੀ ਲਾਉਣੇ ਨੇ ਜੋ ਮਰਜ਼ੀ ਹੋ ਜੇ ਸਮਝਣਾ ਹੀ ਨਹੀਂ ਸਮਝਣਾ ਨਹੀਂ ਕਿ 24 ਘੰਟਿਆਂ ਦਾ ਦਿਨ ਅਤੇ ਰਾਤ ਦਾ ਸਮਾਂ ਮੇਰਾ ਬਣਿਆ 2.5 ਘੰਟੇ ਦਾ ਸਮਾਂ ਕੱਢ ਕੇ ਸਮਝੋ ਕਿ 21.5 ਘੰਟੇ ਮੈਨੂੰ ਦਿੱਤੇ ਹੋਏ ਨੇ ਨਿਰੰਕਾਰ ਨੇ ਦਿਨ ਅਤੇ ਰਾਤ ਦੇ 24 ਘੰਟਿਆਂ ਦਾ ਮੇਰਾ ਦਿਨ ਰਾਤ ਨਹੀਂ 2.5 ਘੰਟੇ ਦਾ ਸਮਾਂ ਉਹ ਗੁਰਦੇਵ ਪਿਤਾ ਦਾ ਹੈ ਅੱਜ ਵੀ ਹੈ ਕੱਲ੍ਹ ਵੀ ਹੈ ਮੇਰੇ ਜੀਂਦਿਆਂ ਜੀ ਵੀ ਰਹੇਗਾ ਮੈਂ ਮਰ ਜਾਵਾਂਗਾ ਇਹ 2.5 ਘੰਟੇ ਦੀਆਂ ਘੜੀਆਂ ਦਰਗਾਹ 'ਚ ਵੀ ਨਾਲ ਨਿਭਣਗੀਆਂ ਮਰਨ ਤੋਂ ਬਾਅਦ ਵੀ ਨਾਲ ਹੀ ਹੈ ਕਹਿੰਦੇ ਵਾਹਿਗੁਰੂ ਗੁਰੂ ਮੇਰਾ ਕਿਰਪਾ ਕਰੇ ਬਖਸ਼ਿਸ਼ ਕਰੇ ਰਹਿਮਤ ਕਰੇ ਸੰਗਤ ਨੂੰ ਬੇਨਤੀ ਅੱਜ ਰਾਤ ਨੂੰ ਵੀ ਤੁਹਾਡੇ ਦਰਸ਼ਨ ਗੁਰੂ ਜੀ ਨੇ ਕਰਾਉਣੇ ਨੇ ਤਰਸ ਪਿਆਰ ਵਿੱਚ ਫਿਰ ਸਮਾਪਤੀ ਕਰ ਰਹੇ ਟੀ ਸੀਰੀਜ਼ ਕੰਪਨੀ ਵਾਲੇ ਜਿਹੜੇ ਸਾਰੇ ਸਮਾਗਮਾਂ ਦੇ ਨਾਲ ਨਾਲ ਆਡੀਓ ਰਿਕਾਰਡਿੰਗ ਕਰ ਰਹੇ ਨੇ ਇਹ ਮਹੀਨੇ ਕੁ ਤੱਕ ਸਾਰੇ ਨੰਬਰ ਮਾਰਕੀਟ 'ਚ ਆ ਜਾਣਗੇ ਅੱਜ ਵਾਲੀ ਸੀ ਡੀ ਵੀ ਟੀ ਸੀਰੀਜ਼ ਕੰਪਨੀ ਵੱਲੋਂ ਆ ਜਾਏਗੀ ਮਹੀਨੇ ਕੁ ਤੱਕ ਮਾਰਕੀਟ ਵਿੱਚ ਤੁਸੀਂ ਇਹ ਵੀ ਬਾਅਦ ਵਿੱਚ ਸੁਣ ਕੇ ਲਾਹਾ ਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਕਰ ਸਕਦੇ ਹੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਵੀ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ
ਆ ਜਾਓ ਫਿਰ ਉਸੇ ਮੰਡਲ ਦੇ ਵਿੱਚ ਬੋਲੋ ਪਿਆਰ ਵਿੱਚ ਫਿਰ ਅਨੰਦ ਸਾਹਿਬ ਜੀ ਦਾ ਆਨੰਦ ਮਾਨਣਾ ਆਪਾਂ ਸਭ ਨੇ
ਗੁਰਪੂਰਾ ਪਾਇਆ ਗੁਰਪੂਰਾ ਪਾਇਆ ਬੋਲੋ ਜੀ ਗੁਰਪੂਰਾ ਪਾਇਆ ਗੁਰਪੂਰਾ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਸਿੱਖਾ ਬੁਝੰਤੀਆਂ
ਜਨ ਨਾਨਕ ਗੁਰਪੂਰਾ ਪਾਇਆ ਸਗਲੀ ਸਿੱਖਾ ਬੁਝੰਤੀਆਂ
ਗੁਰਪੂਰਾ ਪਾਇਆ
ਪੂਰਾ ਪਾਇਆ
ਬੋਲੇ
ਕਿਰਪਾ ਕਰਨ, ਇਤਨੀ ਕੁ ਸੇਵਾ ਪ੍ਰਵਾਨ ਕਰਨ।
ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।